ਮੰਗਲ ਸਾਰਾਏ ਹਨ। ਦਸੋਂ ਪਾਤਸ਼ਾਹਾਂ ਦੇ ਮੰਗਲ ਕੀਤੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਮੰਗਲ ਕੀਤਾ ਹੈ, ਗੁਰੂ ਪੰਥ ਖਾਲਸੇ ਦਾ ਮੰਗਲ ਕੀਤਾ ਹੈ, ਹੁਣ ਅਕਾਲ ਪੁਰਖ ਜੀ ਦਾ ਮੰਗਲ ਕਰ ਰਹੇ ਹਨ। ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦਾ ਮੰਗਲਾਚਰਨ ਕਰਕੇ ਸਵੇਰੇ ਕਥਾ ਆਰੰਭਦੇ ਨੇ। ਆਓ ਮਨ ਵਿਰਤੀਆਂ ਆਦਿ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਨਾਲ ਜੋੜੀਏ, ਕਿਉਂਕਿ ਉਹਨਾਂ ਦੀ ਕਥਾ ਪ੍ਰਾਰੰਭ ਹੋਣ ਜਾ ਰਹੀ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਪਲੋਆ। ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਿਰੰਕਾਰ ਅਕਾਲ ਪੁਰਖ ਪਰਮੇਸ਼ਵਰ ਦਾ ਸਰੂਪ ਨੇ। ਮਾਤ ਲੋਕ ਦੀ ਧਰਤੀ ਤੇ ਆ ਕੇ ਮਾਨਵੀ ਸਰੀਰ ਧਾਰਨ ਕਰਕੇ ਜੋ ਕੌਤਕ ਜੋ ਖੇਡਾਂ ਸਤਿਗੁਰੂ ਜੀ ਨੇ ਵਰਤਾਈਆਂ ਹਨ, ਜਿਵੇਂ ਜੀਵਾਂ ਦੀ ਕਲਿਆਣ ਕੀਤੀ ਹੈ, ਉਹ ਕਥਾ ਵਿਸਥਾਰ ਸਹਿਤ ਭਾਈ ਸੰਤੋਖ ਸਿੰਘ ਜੀ ਨੇ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਅਨੁਵਾਦ ਕਰਕੇ ਲਿਖੀ। ਹਰ ਰੋਜ਼ ਇੱਕ ਘੰਟਾ ਕਥਾ ਹੋਵੇ, ਤਕਰੀਬਨ ਸਾਲ ਭਰ ਦਾ ਸਮਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਨੂੰ ਲੱਗਦਾ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਲੀਲਾ ਸ਼ਬਦਾਂ ਵਿੱਚ ਸੰਪੂਰਨ ਰੂਪ ਚ ਬਿਆਨ ਨਹੀਂ ਹੋ ਸਕਦੀ, ਕੇਵਲ ਕਥਨ ਇਸ ਕਰਕੇ ਕੀਤੀ ਜਾਂਦੀ ਹੈ ਕਿ ਸਾਹਿਬ ਜੀ ਦੀ ਮਹਿਮਾ ਨੂੰ ਕਥਨ ਕਰਕੇ, ਸਤਿਗੁਰਾਂ ਦੀ ਕਥਾ ਨੂੰ ਕਥਨ ਕਰਕੇ ਜਾਂ ਸਰਵਣ ਕਰਕੇ ਸ਼ੁਭ ਸੰਪਦਾ, ਦੈਵੀ ਸੰਪਦਾ, ਸ਼ੁਭ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਸਰੂਪ ਦਾ ਧਿਆਨ ਹਿਰਦੇ ਚ ਵਸਾਉਂਦਿਆਂ ਆਪਣੇ ਜੀਵਨ ਨੂੰ ਰਚਨਾ ਦੇ ਕਲਿਆਣ ਨਿਮਿਤ ਸਮੂਹ ਮਾਈ ਭਾਈ ਆਖੋ ਜੀ, ਸਤਨਾਮ ਸ਼੍ਰੀ
ਰਹਾਏ ਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਰਹਾਏ ਗੁਰੂ ਸਾਹਿਬ ਜੀਓ। ਸੋਈਆ ਬਲਵੰਤ ਮਦੇ ਕੁਝ ਦੰਦ ਪ੍ਰਚੰਡ,
ਮੇਰੇ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਜੀ ਬਲਵੰਡ ਬੜੇ ਬੜੇ ਵੱਡੇ ਬਲਵਾਨ ਹਨ, ਔਰ ਉਹਨਾਂ ਦੇ ਭੁਜ ਡੰਡੇ, ਉਹਨਾਂ ਦੀਆਂ ਬਾਹਾਂ ਉਹ ਬਹੁਤ ਵਿਸ਼ਾਲ ਨੇ, ਜਿਹਨਾਂ ਬਾਬਤ ਸਤਿਗੁਰਾਂ ਦਾ ਵੀ ਕਥਨ ਹੈ, ਆਜਾਨ ਬਾਹੂ। ਅਕਾਲ ਪੁਰਖ ਪਰਮੇਸ਼ਵਰ ਦੀਆਂ ਇੰਨੀਆਂ ਵਿਸ਼ਾਲ ਬਾਹਾਂ ਨੇ ਕਿ ਸਾਰੇ ਬ੍ਰਹਿਮੰਡ ਨੂੰ ਉਹ ਆਪਣੇ ਕਲਾਵੇਂ ਵਿੱਚ ਲੈ ਸਕਦੇ ਹਨ। ਬਹੁਤ ਵੱਡਾ ਵਿਰਾਟ ਸਰੂਪ ਮੇਰੇ ਵਾਹਿਗੁਰੂ ਪਰਮੇਸ਼ਵਰ ਦਾ, ਜੋ ਬਲਵਾਨ ਨੇ ਔਰ ਜਿਨ੍ਹਾਂ ਦੀਆਂ ਬਾਹਾਂ ਬਹੁਤ ਡੰਡਿਆਂ ਵਾਂਗੂ ਮਜ਼ਬੂਤ ਹਨ।
ਪ੍ਰਚੰਡ ਅਖੰਡ ਅਖੰਡ ਕਰੇ ਖਲ ਖੰਡਾ,
ਔਰ ਜੋ ਵੱਡੇ ਭਾਰੀ ਤੇਜ ਵਾਲੇ ਹਨ, ਪ੍ਰਚੰਡ ਕਹਿੰਦੇ ਨੇ ਤੇਜ ਨੂੰ, ਪ੍ਰਤਾਪ ਨੂੰ, ਜਿਨ੍ਹਾਂ ਦਾ ਤੇਜ ਜਿਨ੍ਹਾਂ ਦਾ ਪ੍ਰਤਾਪ ਬਹੁਤ ਵੱਡਾ ਹੈ, ਜੋ ਨਾ ਭੰਨੇ ਜਾਣ ਵਾਲੇ ਹਨ, ਅਖੰਡ, ਜਿਹਨਾਂ ਨੂੰ ਤੋੜਿਆ ਨਹੀਂ ਜਾ ਸਕਦਾ। ਅਕਾਲ ਪੁਰਖ ਜੀ ਦੀ ਜਿਹੜੀ ਮੂਰਤੀ ਹੈ ਉਹ ਟੁੱਟ ਨਹੀਂ ਸਕਦੀ, ਦੁਨੀਆਂ ਦੀਆਂ ਜਿੰਨੀਆਂ ਮੂਰਤੀਆਂ ਬਣਾਈਆਂ ਜਾਂਦੀਆਂ ਨੇ ਉਹ ਟੁੱਟ ਜਾਂਦੀਆਂ ਨੇ, ਪਰ ਪਰਮੇਸ਼ਵਰ ਦੀ ਮੂਰਤ ਨੂੰ ਅਕਾਲ ਮੂਰਤ ਕਿਹਾ ਗੁਰੂ ਨਾਨਕ ਸਾਹਿਬ ਨੇ। ਅਕਾਲ ਮੂਰਤ ਕਹਿੰਦੇ ਨੇ ਜਿਹੜਾ ਕਦੇ ਨਾਸ ਨਾ ਹੋਵੇ, ਜੋ ਅਖੰਡ ਸਰੂਪ ਹੈ, ਔਰ ਜਿਹਦੇ ਤੇ ਕਿਸੇ ਪ੍ਰਕਾਰ ਦਾ ਦੰਡ ਨਹੀਂ। ਉਹ ਤਾਂ ਸਾਰਿਆਂ ਨੂੰ ਦੰਡ ਦੇ ਸਕਦਾ ਹੈ, ਪਰ ਉਹਨੂੰ ਦੰਡ ਦੇਣ ਵਾਲਾ ਕੋਈ ਨਹੀਂ, ਉਹ ਆਪ ਅਦੰਡ ਹੈ। ਖਲ ਖੰਡਾ, ਮੂਰਖਾਂ ਦਾ ਨਾਸ ਕਰਨ ਵਾਲਾ ਹੈ, ਖਲਾਂ ਦਾ ਨਾਸ ਕਰਨ ਵਾਲਾ ਹੈ।
ਰਨ ਮੰਡ ਉਮੰਡ ਕਮੰਡ ਚੰਡ,
ਔਰ ਮੈਦਾਨ ਦੇ ਜੰਗ ਜੰਗ ਦੇ ਮੈਦਾਨ ਵਿੱਚ, ਰਣ ਸੱਤੇ ਵਿੱਚ, ਰਣ ਮੱਤੇ ਵਿੱਚ ਜੋਸ਼ ਨਾਲ ਕਮੰਡ ਵਿੱਚ ਆ ਕੇ ਭਾਵ ਰਣ ਦੇ ਵਿੱਚ ਬੈਰੀ ਨੂੰ ਵੰਗਾਰ ਕੇ ਮਾਰਨਾ, ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦਾ ਗੁਣ। ਅਕਾਲ ਪੁਰਖ ਪਰਮੇਸ਼ਵਰ ਦਾ ਵੀਰ ਅਸੀਂ ਸਰੂਪ ਵਰਣਨ ਕਰ ਰਹੇ ਨੇ। ਪਰਮੇਸ਼ਵਰ ਦੇ ਬੇਅੰਤ ਰੂਪ ਨੇ ਖਾਲਸਾ ਜੀ, ਕਿਸੇ ਵੀ ਸਰੂਪ ਚ ਵੇਖੋ ਅਕਾਲ ਪੁਰਖ ਨੂੰ ਉਸੇ ਸਰੂਪ ਚ ਹੀ ਨਜ਼ਰ ਆਉਂਦੇ। ਇੱਥੇ ਅਕਾਲ ਪੁਰਖ ਜੀ ਦੇ ਵੀਰ ਅਸੀਂ ਸਰੂਪ ਦਾ ਹੀ ਵਰਣਨ ਕਰ ਰਹੇ ਨੇ, ਜੋ ਜੰਗ ਦੇ ਮੈਦਾਨ ਦੇ ਵਿੱਚ ਦੁਸ਼ਮਣ ਦਾ ਨਾਸ ਕਰਨ ਵਾਲੇ ਹਨ।
ਅਖੰਡਨ ਕੇ ਅੜੀਨ ਬਿਹੰਦਾ,
ਜਿਹਨਾਂ ਨੇ ਇੰਦਰ ਵਰਗਿਆਂ ਨੂੰ, ਜਿਹੜੇ ਬੜੇ ਬੜੇ ਵੱਡੀ ਪਦਵੀ ਦੇ ਧਾਰਨੀ, ਵਜਰ ਵਰਗੇ ਸ਼ਸਤਰ ਅਸਤਰ ਜਿਹਨਾਂ ਦੇ ਕੋਲ ਨੇ, ਉਹ ਇੰਦਰ ਵਰਗਿਆਂ ਦਾ ਵੀ ਨਾਸ ਕਰ ਦੇਣ ਵਾਲੇ। ਇੰਦਰ ਜੋ ਬੜਾ ਵੱਡਾ ਬਲੀ ਯੋਧਾ ਰਾਜਾ ਮੰਨਿਆ ਹੈ, ਉਹ ਇੰਦਰ ਵਰਗੇ ਰਾਜਿਆਂ ਦਾ ਵੀ ਨਾਸ ਕਰਨ ਦੀ ਸ਼ਕਤੀ ਅਕਾਲ ਪੁਰਖ ਜੀ ਆਪਣੇ ਕੋਲ ਰੱਖਦੇ ਹਨ।
ਵਾਹਿਗੁਰੂ
ਪਰਮੇਸ਼ਰ ਦੇ ਹੱਥ ਦੇ ਵਿੱਚ ਜਿਹੜਾ ਕੁਵੰਡ ਧਨਕ ਹੈ, ਉਸ ਧਨਕ ਨੂੰ ਵੇਖ ਕੇ ਦੁਸ਼ਮਣਾਂ ਦਾ ਮੂੰਹ ਪੰਡਾ ਪੰਡਾ ਕਹਿੰਦੇ ਨੇ ਪੀਲਾ। ਅਕਾਲ ਪੁਰਖ ਦੇ ਹੱਥ ਦੇ ਵਿੱਚ ਧਨਕ ਵੇਖ ਕੇ ਦੁਸ਼ਮਣ ਦਾ ਮੂੰਹ ਪੀਲਾ ਪੈ ਜਾਂਦਾ। ਕਲਗੀਧਰ ਦੇ ਹੱਥ ਦੇ ਵਿੱਚ ਵੀ ਇਹ ਭਾਈ ਸੰਤੋਖ ਸਿੰਘ ਜੀ ਦੀ ਕਵਿਤਾ ਦੀ ਸ਼ੈਲੀ ਦੇਖੋ ਕਿਤਨੀ ਸੁੰਦਰ ਹੈ। ਇਸੇ ਕਰਕੇ ਇਹਨਾਂ ਨੂੰ ਮਹਾਂਕਵੀ ਦਾ ਖਿਤਾਬ ਪ੍ਰਾਪਤ ਹੋਇਆ ਤੇ ਚੂੜਾਮਣੀ ਜੀ ਵੀ ਕਹਿੰਦੇ ਨੇ। ਚੂੜਾਮਣੀ ਕਹਿੰਦੇ ਨੇ ਖਾਲਸਾ ਜੀ, ਜਿਵੇਂ ਚੂੜਾ ਹੁੰਦਾ ਨਾ ਹੱਥ 'ਚ ਪਾਉਣ ਵਾਲਾ, ਤੇ ਉਹਦੇ ਵਿੱਚ ਕੀਮਤੀ ਮਣੀ ਲੱਗੀ ਹੋਵੇ, ਦੁਨੀਆਂ ਦੇ ਜਿੰਨੇ ਕਵੀ ਨੇ ਨਾ, ਉਹਨੇ ਚੂੜੇ ਵਾਂਗੂ ਹੱਥ 'ਚ ਪਾਏ, ਜਿਵੇਂ ਮਾਈਆਂ ਬੀਬੀਆਂ ਦੇ ਹੱਥ 'ਚ ਪਾਉਣ ਵਾਲਾ ਚੂੜਾ ਹੁੰਦਾ ਹੈ, ਦੁਨੀਆਂ ਦੇ ਜਿੰਨੇ ਕਵੀ ਨੇ ਉਹ ਚੂੜੇ ਵਾਂਗੂ ਨੇ। ਤੇ ਭਾਈ ਸੰਤੋਖ ਸਿੰਘ ਜੀ ਉਸ ਮਣੀ, ਉਸ ਚੂੜੇ ਦੇ ਵਿੱਚ ਮਣੀ ਵਾਂਗੂ ਪ੍ਰਕਾਸ਼ ਪਾਉਂਦੇ ਨੇ, ਜਿਹੜੇ ਵੱਖਰੇ ਦਿਸਦੇ ਨੇ। ਇਸ ਕਰਕੇ ਉਹਨਾਂ ਨੂੰ ਚੂੜਾ ਮਣੀ ਕਹਿੰਦੇ ਨੇ। ਕਈ ਪ੍ਰੇਮੀ ਸਵਾਲ ਕਰਦੇ ਨੇ ਕਿ ਚੂੜਾ ਮਣੀ ਦਾ ਕੀ ਅਰਥ ਹੈ। ਚੂੜਾ ਮਣੀ ਦਾ ਅਰਥ ਹੈ ਵੀ ਜਿਹੜੇ ਕਵੀਆਂ ਵਿੱਚੋਂ ਸ੍ਰੇਸ਼ਟ ਕਵੀ, ਚੂੜੇ ਵਿੱਚ ਜਿਵੇਂ ਮਣੀ ਵੱਖਰੀ ਦਿਸਦੀ ਹੈ, ਏਦਾਂ ਵਿਸ਼ਵ ਦੇ ਜਿੰਨੇ ਕਵੀ ਨੇ, ਉਹਨਾਂ ਕਵੀਆਂ ਵਿੱਚੋਂ ਸਰਵੋਤਮ ਕਵੀ ਭਾਈ ਸੰਤੋਖ ਸਿੰਘ ਜੀ ਹਨ। ਮਾਲਵੀ ਕੋਟੀ, ਦੇਵ ਕੋਟੀ ਵਿੱਚ ਵੇਖਾਂਗੇ ਤੇ ਫਿਰ ਕਲਗੀਧਰ ਜੀ ਵਰਗਾ ਕੋਈ ਕਵੀ ਨਹੀਂ, ਪਰ ਜੇ ਮਾਨਵੀ ਕੋਟੀ ਚ ਵੇਖਾਂਗੇ, ਮਨੁੱਖ ਦੀ ਕੋਟੀ ਵਿੱਚ ਵੀ, ਮਾਨਵੀ ਸਰੀਰ ਦੀ ਕੋਟੀ ਵਿੱਚ, ਉੱਥੇ ਫਿਰ ਭਾਈ ਸੰਤੋਖ ਸਿੰਘ ਜੀ ਵਰਗਾ ਕਵੀ ਹੋਏ। ਤੇ ਭਾਈ ਸਾਹਿਬ ਜੀ ਮੰਗਲ ਕਰਦਿਆਂ ਕਹਿੰਦੇ, ਮੇਰੇ ਵਾਹਿਗੁਰੂ ਦੇ ਹੱਥ ਵਿੱਚ, ਕਲਗੀਧਰ ਜੀ ਦੇ ਹੱਥ ਦੇ ਵਿੱਚ ਧਨਕ ਵੇਖ ਕੇ ਦੁਸ਼ਮਣ ਦਾ ਮੂੰਹ ਪੀਲਾ ਪੈ ਜਾਂਦਾ ਹੈ, ਜਿਵੇਂ ਪਾਂਡੂ ਦਾ ਰੰਗ ਪੀਲਾ ਹੁੰਦਾ ਨਾ, ਏਦਾਂ ਕਹਿੰਦੇ ਭਾਈ ਉਹਨਾਂ ਦਾ ਮੂੰਹ ਪੀਲਾ ਪੈ ਜਾਂਦਾ ਹੈ।
ਭਗੇ ਜਸ ਮੰਨਣ ਆਵਰੇ ਮੰਡਾ,
ਔਰ ਜਿਸ ਵੇਲੇ ਦੁਸ਼ਮਣ ਦਾ ਭਗੇ ਨਾਸ ਕਰਦੇ ਨੇ, ਉਸ ਵੇਲੇ ਫਿਰ ਮੇਰੇ ਸਾਹਿਬ ਦਾ ਅਕਾਲ ਪੁਰਖ ਦਾ ਜਿਹੜਾ ਜਸ ਹੈ, ਉਹ ਸਾਰੇ ਬ੍ਰਹਿਮੰਡ ਵਿੱਚ ਪ੍ਰਗਟ ਹੋ ਜਾਂਦਾ ਹੈ। ਸਾਰੇ ਸੰਸਾਰ ਵਿੱਚ ਮੇਰੇ ਸਾਹਿਬ ਜੀ ਦਾ ਜਸ ਉਹ ਪ੍ਰਗਟ ਹੋ ਜਾਂਦਾ ਹੈ। ਬੁੱਧੀ ਦਾ ਦਾਨ ਦੇਣ ਵਾਲੇ ਨੇ, ਔਰ ਜੰਗ ਦੇ ਮੈਦਾਨ ਦੇ ਵਿੱਚ, ਯੁੱਧ ਦੇ ਮੈਦਾਨ ਦੇ ਵਿੱਚ ਜੋ ਆਪਣੇ ਸੇਵਕਾਂ ਦੀ ਸਹਾਇਤਾ ਕਰਨ ਵਾਲੇ ਨੇ, ਐਸੇ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਨੂੰ ਮੇਰੀ ਨਮਸਕਾਰ ਹੈ। ਤੇ ਅਕਾਲ ਪੁਰਖ ਨਿਰੰਕਾਰ ਦਾ ਮੰਗਲ ਕਰ ਰਹੇ ਨੇ ਭਾਈ ਸਾਹਿਬ, ਤੇ ਐਸੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਨੂੰ ਮੇਰੀ ਨਮਸਕਾਰ ਹੈ।
ਬੰਦੋ ਸੰਤ ਸੰਦੋਪਤ ਜਿੰਦੇ ਹੋਤੀ ਉਧਾਰ।
ਹੁਣ ਭਾਈ ਸਾਹਿਬ ਜੀ ਮਹਾਂਪੁਰਖਾਂ ਸੰਤਾਂ ਦਾ ਮੰਗਲ ਕਰਦੇ, ਉਹ ਵੀ ਜ਼ਰੂਰੀ, ਕਿਉਂਕਿ ਉਹ ਵੀ ਪਰਮੇਸ਼ਰ ਦਾ ਨਿੱਤ ਅਵਤਾਰ ਨੇ। ਜਿਹੜੀ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਸੰਤ ਜਨ ਨੇ, ਉਹ ਅਕਾਲ ਪੁਰਖ ਦਾ ਨਿੱਤ ਅਵਤਾਰ ਨੇ ਇਸ ਧਰਤੀ 'ਤੇ, ਤੇ ਉਹਨਾਂ ਸੰਤ ਜਨਾਂ ਦਾ ਮੰਗਲ ਕਰਦੇ ਨੇ। ਕਹਿੰਦੇ ਮੈਂ ਹੁਣ ਉਹਨਾਂ ਸਮੂਹ ਸੰਤਾਂ ਨੂੰ ਨਮਸਕਾਰ ਕਰਦਾ ਹਾਂ ਜਿਹਨਾਂ ਦੇ ਹਿਰਦਿਆਂ 'ਚ ਸੰਦੇਹ ਚਲੇ ਗਏ ਹਨ, ਜਿਹਨਾਂ ਦੇ ਹਿਰਦਿਆਂ 'ਚ ਸੰਸੇ ਚਲੇ ਗਏ ਹਨ, ਜਿਨ ਤੇ ਹੋਤ ਉਧਾਰ। ਐਸੇ ਮਹਾਂਪੁਰਖਾਂ ਨੂੰ, ਐਸਿਆਂ ਸੰਤਾਂ ਨੂੰ ਮੇਰੀ ਨਮਸਕਾਰ ਹੈ ਜਿਹਨਾਂ ਨੂੰ ਨਮਸਕਾਰ ਕਰਕੇ ਇਸ ਜੀਵ ਦਾ ਉਧਾਰ ਹੋ ਜਾਂਦਾ ਹੈ, ਇਸ ਜੀਵ ਦੀ ਕਲਿਆਣ ਹੋ ਜਾਂਦੀ ਹੈ, ਕਿਉਂਕਿ ਉਹ ਸਤਪੁਰਖ ਆਪ ਮੁਕਤ ਮੋਹੇ ਤਾਰਿਆਂ ਵਾਲੀ ਅਵਸਥਾ ਦੇ ਧਾਰਨ ਹਨ। ਉਹ ਆਪ ਮੁਕਤ ਨੇ, ਉਹਨਾਂ ਦੀ ਸੰਗਤ ਕਰਨ ਵਾਲੇ ਵੀ ਮੁਕਤ ਹੋ ਜਾਂਦੇ ਹਨ।
ਜੰਤਮ ਤੇ ਸਰਨ ਤੇ ਪਰਮ ਕਨ ਬਾਤ ਵਿਚਾਰ
ਜੀ ਜਮ ਤਮ ਸਮ ਤੇ ਤਰਨ ਜਮ ਦਾ ਮਤਲਬ ਹੈ ਹਨੇਰਾ ਯਮਰਾਜ ਦਾ ਭੈ ਕਹਿੰਦੇ ਭਾਈ ਜਿਹੜੇ ਸੰਤ ਜਨਾਂ ਦੀ ਸੰਗਤ ਹੈ ਸਤਿਪੁਰਖਾਂ ਦੀ ਉਹਨਾਂ ਦੀ ਜਿਹੜੀ ਸੰਗਤ ਹੈ ਉਹ ਸੂਰਜ ਦੇ ਸਮਾਨ ਪ੍ਰਕਾਸ਼ ਕਰਕੇ ਜਮਾਂ ਦੇ ਭੈ ਨੂੰ ਹਰ ਲੈਣ ਵਾਲੀ ਤੇ ਫਿਰ ਜਿਵੇਂ ਆਕਾਸ਼ ਦੇ ਵਿੱਚ ਬੱਦਲਾਂ ਦਾ ਹਨੇਰਾ ਛਾ ਜਾਂਦਾ ਉਸ ਬੱਦਲ ਦੇ ਹਨੇਰੇ ਵਾਸਤੇ ਉਹਨਾਂ ਮਹਾਂਪੁਰਖਾਂ ਸਤਿਪੁਰਖਾਂ ਦੀ ਜਿਹੜੀ ਸੰਗਤ ਹੈ ਉਹ ਹਵਾ ਦੇ ਸਮਾਨ ਜਿਵੇਂ ਹਵਾ ਚੱਲਦੀ ਤੇ ਬੱਦਲ ਉੱਡ ਜਾਂਦੇ ਨੇ ਇਸੇ ਤਰ੍ਹਾਂ ਸਤਿਪੁਰਖਾਂ ਦੀ ਸੰਗਤ ਕਰੀਏ ਤੇ ਮਨ ਚ ਭਰਮ ਨੂੰ ਉੱਡ ਜਾਂਦੇ ਮਨ ਚ ਭਰਮ ਨਹੀਂ ਰਹਿੰਦੇ ਸੰਸੇ ਦੂਰ ਹੋ ਜਾਂਦੇ ਹਨ
ਜੋ ਪਈ ਮੋਰ ਮਨੋਰਥ ਭਇਓ ਜਹਾਜੋ ਸਿੰਦ ਜੇ ਡਿਗਨ
ਬੇਨਤੀ ਕਰਦੇ ਨੇ ਅਕਾਲ ਪੁਰਖ ਮੇਰਾ ਜਿਹੜਾ ਮਨੋਰਥ ਹੈ ਨਾ ਗੁਰੂ ਸਾਹਿਬ ਜੀ ਤੁਹਾਡਾ ਜਸ ਲਿਖਣ ਦਾ ਇਹ ਮਨੋਰਥ ਭਾਈ ਸੰਤੋਖ ਸਿੰਘ ਜੀ ਦਾ ਕਿ ਮਹਾਰਾਜ ਮੈਂ ਤੁਹਾਡਾ ਜਸ ਲਿਖਾਂ ਤੁਹਾਡੀ ਮਹਿਮਾ ਲਿਖਾਂ ਇਹ ਮੇਰਾ ਮਨੋਰਥ ਹੈ ਜਹਾਜ਼ ਵਾਂਗੂ ਪਰ ਇਹ ਜਹਾਜ਼ ਨੇ ਚੱਲਣਾ ਤੇ ਅੱਗੇ ਵਿਘਨਾਂ ਦਾ ਸਮੁੰਦਰ ਬੜਾ ਵੱਡਾ ਹੈ ਸਰੀਰ ਨੂੰ ਕੋਈ ਖੇਚੜ ਆ ਜਾਏ ਇਹ ਵੀ ਵਿਘਨ ਹੈ ਇਤਿਹਾਸ ਨਾ ਮਿਲੇ ਲਿਖਣ ਵਾਸਤੇ ਇਹ ਵੀ ਵਿਘਨ ਹੈ ਕਵਿਤਾ ਜਿਹੜੀ ਢਿੱਲੀ ਪੈ ਜਾਏ ਇਹ ਵੀ ਵਿਘਨ ਹੈ ਕਹਿੰਦੇ ਵਿਘਨਾਂ ਦੇ ਹਜ਼ਾਰਾਂ ਹੀ ਸਮੁੰਦਰ ਦੇ ਉਹ ਸਮੁੰਦਰ ਸਮਾਨ ਨੇ ਮਨੋਰਥ ਹੈ ਕਿ ਮੈਂ ਗੁਰੂ ਦਾ ਜਸ ਲਿਖਾਂ ਇਹ ਮਨੋਰਥ ਦਾ ਜਹਾਜ਼ ਹੈ ਪਰ ਇਹ ਜਹਾਜ਼ ਲੰਘਣਾ ਜਿਹਦੇ ਵਿੱਚੋਂ ਉਹ ਵਿਘਨਾਂ ਦਾ ਸਮੁੰਦਰ ਹੈ ਅਨੇਕਾਂ ਵਿਘਨ ਨੇ ਕਿਉਂਕਿ ਭਾਈ ਸਾਹਿਬ ਜੀ ਨੇ ਜਦੋਂ ਇਹ ਕਥਾ ਲਿਖੀ ਹੈ ਨਾ ਖਾਲਸਾ ਜੀ ਤੇ ਘਰ ਦੇ ਵਿੱਚ ਪ੍ਰਸ਼ਾਦਾ ਵੀ ਨਹੀਂ ਸੀ ਪੱਕਦਾ ਭਾਈ ਸਾਹਿਬ ਬੁੜੀਆ ਨਗਰ ਤੇ ਉੱਥੇ ਭਾਈ ਸਾਹਿਬ ਜੀ ਨੇ ਵੀ ਲਿਖਿਆ ਹੈ ਤੇ ਇਹ ਹਾਲਤ ਸੀ ਉਸ ਵੇਲੇ ਤੇ ਕਰਜ਼ਦਾਰ ਠਾਂਡੇ ਰਹਿਣ ਦੇਸ ਮੁਖ ਗਾਰ ਬਿਨਾਂ ਰੋਜ਼ਗਾਰ ਰੋਜ਼ਗਾਰ ਖਾਈ ਇਸ ਹੈ ਵੀ ਕਰਜ਼ਾ ਲੈਣ ਵਾਲੇ ਦਰਵਾਜ਼ੇ ਤੇ ਖਲੋਤੇ ਰਹਿੰਦੇ ਨੇ ਕਿਸੇ ਕੋਲੋਂ ਪਰਚੂਨ ਦਾ ਸਮਾਨ ਲਿਆ ਤੇ ਉਹਨੂੰ ਪੈਸਾ ਨਹੀਂ ਦੇ ਹੋਇਆ ਉਹ ਆ ਕੇ ਮੰਗਦੇ ਨੇ ਜਿਹਦੇ ਕੋਲੋਂ ਦੁੱਧ ਦਹੀਂ ਆਉਂਦਾ ਉਹ ਪੈਸੇ ਮੰਗਦਾ ਤੇ ਹੁਣ ਮੇਰੇ ਕੋਲ ਤਾਂ ਕੋਈ ਰੋਜ਼ਗਾਰ ਨਹੀਂ ਕਿਉਂਕਿ ਮੈਂ ਤਾਂ ਇਹ ਹੀ ਕੰਮ ਕਰ ਰਿਹਾ ਗੁਰੂ ਦਾ ਜਸ ਲਿਖਣ ਦਾ ਰੋਜ਼ਗਾਰ ਹੈ ਨਹੀਂ ਤੇ ਰੋਜ਼ਗਾਰ ਤੋਂ ਬਿਨਾਂ ਰੋਜ਼ ਗਾਲਾਂ ਖਾਣੀਆਂ ਪੈਂਦੀਆਂ ਉਹਨਾਂ ਦੀਆਂ ਕਿਉਂਕਿ ਕਰਜ਼ਾ ਲੈਣ ਵਾਲਿਆਂ ਨੇ ਤਾਂ ਗਾਲਾਂ ਹੀ ਕੱਢਣੀਆਂ ਨੇ ਨਾ ਉਹਨੂੰ ਅਨੇਕਾਂ ਪ੍ਰਕਾਰ ਦੇ ਜਿਹੜੇ ਵਿਘਨ ਨੇ ਭਾਈ ਸਾਹਿਬ ਜੀ ਕਹਿੰਦੇ ਉਹ ਸਮੁੰਦਰ ਵਾਸਤਰ ਨੇ ਉਹ ਸਮੁੰਦਰ ਵਾਂਗਰ ਨੇ ਉਸ ਸਮੁੰਦਰ ਦੇ ਵਿੱਚੋਂ ਮੇਰੇ ਮਨ ਦੇ ਮਨੋਰਥ ਦਾ ਇਹ ਜਿਹੜਾ ਜਹਾਜ਼ ਹੈ ਇਹ ਮੈਂ ਗੁਰੂ ਜਸ ਲਿਖਣਾ ਹੈ ਉਹਨਾਂ ਵਿਘਨਾਂ ਦੇ ਸਮੁੰਦਰ ਵਿੱਚੋਂ ਨਿਕਲਣਾ ਹੈ
ਕਰਨਤਾਰ ਕਰਹੀ ਗੁਰ ਕਰਨਾ ਸਭ ਕੋਚੋ ਤਦ ਕਰੇ ਤਿੰਨ ਪਰਨਾ
ਭਾਈ ਸਾਹਿਬ ਜੀ ਕਹਿੰਦੇ ਕਿ ਕਰਨਹਾਰ ਅਕਾਲ ਪੁਰਖ ਪਰਮੇਸ਼ਵਰ ਜੀ ਗੁਰੂ ਨਾਨਕ ਸਾਹਿਬ ਜੀ ਆਪਣੀ ਕਿਰਪਾ ਕਰਨ ਤਾਂ ਮੇਰਾ ਇਹ ਜਹਾਜ਼ ਪਾਰ ਲੱਗ ਸਕਦਾ ਇਹਨਾਂ ਵਿਘਨਾਂ ਦੇ ਸਮੁੰਦਰਾਂ ਤੋਂ ਤੇ ਗੁਰੂ ਦੀ ਵਡਿਆਈ ਜਿਹੜਾ ਮੈਂ ਗੁਰੂ ਦੀ ਕਥਾ ਲਿਖਣ ਲੱਗਾ ਜਾਂ ਸੁਣਾਉਣ ਲੱਗਾ ਇਹ ਅਨੇਕਾਂ ਪ੍ਰਕਾਰ ਦੇ ਵਿਘਨ ਆ ਸਕਦੇ ਨੇ ਸੁਣਨ ਵਾਲਿਆਂ ਨੂੰ ਵੀ ਤੇ ਕਰਨ ਵਾਲਿਆਂ ਨੂੰ ਵੀ ਪਰ ਉਹਨਾਂ ਨੇ ਪਹਿਲੋਂ ਬੇਨਤੀ ਕਰ ਲੈਣੀ ਹੈ ਕਿ ਮਹਾਰਾਜ ਸੱਚੀ ਪਾਤਸ਼ਾਹ ਜੀ ਤੁਸੀਂ ਆਪ ਕਿਰਪਾ ਕਰਕੇ ਆਪਣਾ ਜਸ ਕਰਾਉਣਾ ਤੇ ਸੁਣਾਉਣਾ ਆਪ ਹੀ ਰਹਿਮਤ ਕਰਨੀ ਭਾਈ ਸਾਹਿਬ ਜੀ ਕਹਿੰਦੇ ਮਹਾਰਾਜ ਕਰਨਾ ਵਾਲੇ ਕਿਰਪਾ ਵਾਲੇ ਸਾਹਿਬ ਜੀ ਮੇਰੇ ਤੇ ਕਿਰਪਾ ਕਰੋ ਕਿ ਮੈਂ ਕੰਢੇ ਤੇ ਪਹੁੰਚ ਸਕਾਂ ਮੇਰਾ ਇਹ ਜਹਾਜ਼ ਪਾਰਲੇ ਕੰਢੇ ਤੇ ਪਹੁੰਚ ਜਾਏ ਮੈਂ ਤੁਹਾਡੀ ਵਡਿਆਈ ਤੁਹਾਡਾ ਸੁਜਸ ਲਿਖ ਸਕਾਂ
ਤੁਮਰੋ ਨਾਮ ਨਿਬਾਹੋ ਲਾਜਾ ਕਰੋ ਗ੍ਰੰਥ ਪੂਰਨ ਸ਼ੁਭ ਕਾਜਾ
ਭਾਈ ਸਾਹਿਬ ਬੇਨਤੀ ਕਰਦੇ ਨੇ ਹੇ ਪ੍ਰਭੂ ਤੁਸੀਂ ਆਪਣੇ ਨਾਮ ਦੀ ਲਾਜ ਨਿਭਾਇਆ ਜੇ ਲੋਕਾਂ ਨੇ ਕਹਿਣਾ ਗੁਰੂ ਨਾਨਕ ਦੇ ਘਰ ਦਾ ਸਿੱਖ ਹੈ ਮਹਾਰਾਜ ਤੁਹਾਡੇ ਨਾਂ ਨੂੰ ਲਾਜ ਆਉਣੀ ਹੈ ਜੇ ਜਸ ਨਾਂ ਲਿਖਿਆ ਗਿਆ ਤੇ ਸਤਿਗੁਰੂ ਜੀ ਤੁਸੀਂ ਆਪ ਕਿਰਪਾ ਕਰਕੇ ਆਪਣੇ ਨਾਮ ਦੀ ਜੋ ਤੁਹਾਡਾ ਬਿਰਧ ਹੈ ਮਹਾਰਾਜ ਜੀ ਆਪਣੇ ਨਾਮ ਦੀ ਲਾਜ ਨਿਭਾਇਆ ਜੇ ਔਰ ਇਹ ਜੋ ਗ੍ਰੰਥ ਮੈਂ ਸ਼ੁਭ ਗ੍ਰੰਥ ਲਿਖਣ ਜਾ ਰਿਹਾ ਹਾਂ ਇਹ ਗ੍ਰੰਥ ਆਪ ਜੀ ਨੇ ਕਿਰਪਾ ਕਰਕੇ ਸੰਪੂਰਨ ਕਰਾਉਣਾ।
ਤਾਂ ਕਰਨਾ ਮਿਨ ਅੱਖਰ ਏਕੋ, ਮੈਂ ਉਪਜਤ ਮੁਜਰੀ ਦੇ ਪ੍ਰਭੇਕੋ।
ਪ੍ਰਭੂ ਜੀ, ਤੁਹਾਡੀ ਕਿਰਪਾ ਤੋਂ ਬਿਨਾਂ ਇੱਕ ਅੱਖਰ ਵੀ ਮੇਰੇ ਹਿਰਦੇ ਚੋਂ ਪੈਦਾ ਨਹੀਂ ਹੋ ਸਕਦਾ ਕਿ ਮੈਂ ਇੱਕ ਅੱਖਰ ਵੀ ਲਿਖ ਸਕਾਂ। ਜਦੋਂ ਤੱਕ ਤੁਹਾਡੀ ਕਿਰਪਾ ਨਹੀਂ ਹੁੰਦੀ ਸਤਿਗੁਰੂ ਜੀ, ਉਦੋਂ ਤੱਕ ਮੈਂ ਇੱਕ ਅੱਖਰ ਵੀ ਨਾ ਉਚਾਰਨ ਕਰ ਸਕਦਾ, ਨਾ ਮੇਰੇ ਹਿਰਦੇ ਚ ਇੱਕ ਅੱਖਰ ਪੈਦਾ ਹੋ ਸਕਦਾ। ਇੱਕ ਇੱਕ ਅੱਖਰ ਤੁਹਾਡੀ ਕਿਰਪਾ ਨਾਲ ਪੈਦਾ ਹੋਣਾ, ਤੁਹਾਡੀ ਕਿਰਪਾ ਨਾਲ ਹੀ ਮੇਰੇ ਹਿਰਦੇ ਚ ਵਿਵੇਕ ਪੈਦਾ ਹੋਣਾ, ਜਿਸ ਵਿਵੇਕ ਨਾਲ ਮੈਂ ਆਪ ਜੀ ਦੀ ਕਥਾ ਨੂੰ ਕਤਨ ਕਰਨਾ ਹੈ।
ਦੁਹੇਰਾ ਗੁਰ ਪਗ ਪ੍ਰੇਮ ਸਮੁੰਦਰ ਤਨ
ਭਾਈ, ਸਤਿਗੁਰਾਂ ਦੇ ਚਰਨਾਂ ਦਾ ਜਿਹੜਾ ਪ੍ਰੇਮ ਹੈ ਉਹ ਸਮੁੰਦਰ ਦੇ ਸਮਾਨ ਹੈ। ਔਰ ਉਹਦੇ ਵਿੱਚੋਂ ਕਹਿੰਦੇ ਜਿਹੜੀ ਕਵਿਤਾ ਦੀ ਅੰਮ੍ਰਿਤ ਦੀ ਦਾਤ ਹੈ ਉਹ ਮੈਨੂੰ ਗੁਰੂ ਰੂਪੀ ਪ੍ਰੇਮ ਦੇ ਸਮੁੰਦਰ ਚੋਂ ਹੀ ਮਿਲਣੀ। ਜਿਹੜੀ ਇਹ ਮੈਂ ਕਵਿਤਾ ਲਿਖਣੀ ਹੈ ਭਾਈ ਸਾਹਿਬ ਕਹਿੰਦੇ, ਇਹ ਕਵਿਤਾ ਦੀ ਅੰਮ੍ਰਿਤ ਹੈ ਨਾ, ਇਹ ਕਵਿਤਾ ਦੇ ਜਿਹੜੇ ਅੰਮ੍ਰਿਤ ਦੇ ਦਾਤ ਹੈ ਇਹ ਵੀ ਮੈਨੂੰ ਗੁਰੂ ਰੂਪੀ ਪ੍ਰੇਮ ਰੂਪੀ ਸਮੁੰਦਰ ਚੋਂ ਹੀ ਮਿਲਣੀ ਹੈ।
ਇੱਕ ਦੀਦਾਰ ਇੱਕ ਪੀਵਈ ਨਿਸਰ ਮਤ ਪ੍ਰਕਾਰ।
ਇੱਕ ਅੰਮ੍ਰਿਤ ਹੈ ਜਿਹੜੇ ਦੇਵਤੇ ਪੀਂਦੇ ਨੇ, ਪਰ ਖਾਲਸਾ ਜੀ ਇੱਕ ਅੰਮ੍ਰਿਤ ਦਾ ਗੁਰੂ ਦੀ ਕਥਾ ਦਾ ਇਹ ਸਿੱਖ ਰੂਪੀ ਦੇਵਤੇ ਪੀਂਦੇ ਨੇ, ਜਿਹਨੂੰ ਪੀ ਕੇ ਸੁਮਤ ਦਾ ਪ੍ਰਕਾਸ਼ ਹੁੰਦਾ। ਆਹ ਜਿਹੜੀ ਸਤਿਗੁਰਾਂ ਦੀ ਕਥਾ ਹੈ ਇਹ ਅੰਮ੍ਰਿਤ ਹੈ, ਇਹ ਅੰਮ੍ਰਿਤ ਦੀਆਂ ਬੂੰਦਾਂ ਨੇ ਤੇ ਪੀਂਦੇ ਕੌਣ ਨੇ? ਸਿੱਖ ਰੂਪੀ ਦੇਵਤੇ। ਤੇ ਉਹ ਅੰਮ੍ਰਿਤ ਨੂੰ ਪੀ ਕੇ ਤੇ ਉਹ ਅਮਰ ਹੋ ਜਾਂਦੇ ਨੇ, ਤੇ ਕਹਿੰਦੇ ਇਸ ਅੰਮ੍ਰਿਤ ਨੂੰ ਪੀ ਕੇ ਸਿੱਖ ਵਿੱਚ ਸੁਮਤ ਪੈਦਾ ਹੋ ਜਾਂਦੀ। ਸੁਮਤ ਤੇ ਮੈਂ ਆਪਣਾ ਜੀਵਨ ਕਿਵੇਂ ਜਿਉਣਾ ਹੈ, ਮੇਰੇ ਜੀਵਨ ਦੇ ਜਿਉਣ ਦਾ ਢੰਗ ਕਿਹੋ ਜਿਹਾ ਹੋਣਾ ਚਾਹੀਦਾ ਹੈ, ਮੇਰਾ ਆਚਰਣ, ਮੇਰਾ ਵਿਚਰਣ, ਮੇਰੀ ਬੋਲੀ, ਮੇਰੀ ਕਰਨੀ, ਮੇਰਾ ਕਰਮ, ਮੇਰਾ ਧਰਮ ਉਹ ਕੀ ਹੈ? ਕਹਿੰਦੇ ਉਹ ਸੁਮਤ ਦਾ ਪ੍ਰਕਾਸ਼ ਹਿਰਦੇ ਚ ਹੁੰਦਾ ਹੈ। ਇਸ ਕਥਾ ਰੂਪੀ ਅੰਮ੍ਰਿਤ ਰੂਪੀ ਕਰਕੇ ਸਰਵਣ ਕਰਕੇ
ਇੱਕ ਦੀਦਾਰ ਰੂਪੀ ਮਈ ਨਿਤ ਹੈ ਸੁਮਤ ਪ੍ਰਕਾਸ਼।
ਜਿਹੜੇ ਗੁਰੂ ਕੇ ਸਿੱਖ ਇਸ ਅੰਮ੍ਰਿਤ ਨੂੰ ਪੀਵਣਗੇ, ਦੇਵਤੇ ਰੂਪੀ ਸਿੱਖ ਪੀਣਗੇ, ਉਹਨਾਂ ਵਿੱਚ ਨਿਤ ਹੀ ਸੁਮਤ ਦਾ ਪ੍ਰਕਾਸ਼ ਹੋਵੇਗਾ।
ਜੋ ਪਈ ਵਿੱਚ ਕਰਤਾਰ ਪੁੜੇ ਜਗ ਰਾਈ ਸ੍ਰੀ ਅੰਗਦ ਕੋ ਦੀਨ ਬਡਾਈ।
ਖਾਲਸਾ ਜੀ, ਹੁਣ ਇਥੋਂ ਕਥਾ ਦਾ ਮੁੱਢ ਬੱਝਣ ਲੱਗਾ। ਕਿਸੇ ਵੀ ਗ੍ਰੰਥ ਨੂੰ ਲਿਖਣ ਤੋਂ ਪਹਿਲਾਂ ਉਸ ਗ੍ਰੰਥ ਦੀ ਪ੍ਰਸਤਾਵਨਾ ਲਿਖੀ ਜਾਂਦੀ, ਉਸ ਗ੍ਰੰਥ ਦੀ ਮੁੱਢ ਦੀ ਭੂਮਿਕਾ ਲਿਖੀ ਜਾਂਦੀ ਵੀ ਉਹ ਕਥਾ ਕਿਵੇਂ ਲਿਖੀ ਗਈ। ਭਾਈ ਸਾਹਿਬ ਜੀ ਨੇ ਇਹ ਕਥਾ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਅਨੁਵਾਦ ਕੀਤਾ ਤੇ ਉਹਨਾਂ ਨੇ ਕਥਾ ਆਪ ਨੀ ਕਹਿਣੀ, ਭਾਈ ਸਾਹਿਬ ਨੇ ਸਾਰੀ ਕਥਾ ਭਾਈ ਬਾਲਾ ਜੀ ਕੋਲੋਂ ਕਰਵਾਉਣੀ ਹੈ। ਭਾਈ ਬਾਲਾ ਸੰਦਰਵਾ ਅੱਗੇ ਆਵੇਗਾ ਕਿ ਭਾਈ ਬਾਲਾ ਜੀ ਦੇ ਮੁਖਾਰ ਮਿੰਨ ਚੋਂ ਸੁਣੋ। ਤੇ ਸੁਣ ਕੌਣ ਰਹੇ ਨੇ? ਗੁਰੂ ਅੰਗਦ ਸਾਹਿਬ ਜੀ, ਭਾਈ ਪਾਰੋ ਜੀ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ। ਔਰ ਇਹ ਕਥਾ ਹੋ ਕਿੱਥੇ ਰਹੀ ਹੈ? ਖਡੂਰ ਸਾਹਿਬ ਦੀ ਧਰਤੀ ਤੇ ਗੁਰਦੁਆਰਾ ਸ੍ਰੀ ਮੱਲ ਅਖਾੜਾ ਸਾਹਿਬ। ਹੁਣ ਮੁੱਢ ਬੰਨਣ ਲੱਗੇ ਨੇ ਕਥਾ ਦਾ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੱਚਖੰਡ ਜਾਣ ਸਮੇਂ ਸ੍ਰੀ ਕਰਤਾਰਪੁਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਵਿੱਚ ਕਰਤਾਰਪੁਰੇ ਜਗਰਾਈ ਜਗਤ ਦੇ ਰਾਜੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸ੍ਰੀ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਗੁਰੂ ਅੰਗਦ ਸਾਹਿਬ ਜੀ ਨੂੰ ਗੁਰਤਾ ਗੱਦੀ ਦੀ ਵਡਿਆਈ ਦਿੱਤੀ। ਕਰਤਾਰਪੁਰ ਸਾਹਿਬ ਦੀ ਧਰਤੀ ਤੇ ਪੰਜ ਪੈਸੇ ਨਾਰੀਅਲ ਰੱਖ ਕੇ ਤਿੰਨ ਪ੍ਰਕਰਮਾ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ ਕੀਤੀ।
ਆਪਣੇ ਕੀਨ ਸੱਚ ਖੰਡ ਪਿਆਨਾ ਜੋ ਤੁਰੋ
ਆਪ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੱਚਖੰਡ ਚਾਲੇ ਪਾ ਦਿੱਤੇ। ਆਪ ਮੇਰੇ ਸਾਹਿਬ ਜੀ ਨੇ ਸੱਚਖੰਡ ਗਮਨ ਕਰਨ ਦੀਆਂ ਤਿਆਰੀਆਂ ਕਰ ਲਈਆਂ, ਸੱਚਖੰਡ ਚਲੇ ਗਏ ਤੇ ਕਹਿੰਦੇ ਜੋਤ ਇੱਥੇ ਹੀ ਰਹੀ, ਕੇਵਲ ਦੂਸਰਾ ਸਰੀਰ ਬਦਲਿਆ ਹੈ। ਸੱਤੇ ਤੇ ਬਲਵੰਡ ਜੀ ਨੇ ਮਹਾਰਾਜ ਜੀ ਦੀ ਵਡਿਆਈ ਕਰਦਿਆਂ ਰਾਮ ਕਲੀ ਜੀ ਵਾਰ ਕੇ ਬਚਨ ਕਹੇ ਨੇ, ਜੋਤ ਉਹਾ ਜੁਗਤ ਸਾਏ ਸਹਤਾਇਆ ਫੇਰ ਪਲਟੀ ਹੈ, ਝੂਲੇ ਤੋਂ ਸੱਤ ਨਿਰੰਜਨੀ ਮਨ ਤਖਤ ਬੈਠਾ ਗੁਰ ਹੱਟੀ ਹੈ। ਜੋਤ ਉਹੀ ਹੈ, ਕੇਵਲ ਸਰੀਰ ਬਦਲਿਆ, ਕਿਉਂਕਿ ਜਿਹੜਾ ਕੰਮ ਕਰਨਾ ਸੀ ਉਸ ਕੰਮ ਨੂੰ ਕਰਨ ਲਈ ਸਮਾਂ ਚਾਹੀਦਾ ਸੀ ਤੇ ਸਰੀਰ ਦੀ ਹੱਦ ਸੀ, ਰੱਖਣ ਨੂੰ ਸਰੀਰ ਰੱਖ ਵੀ ਸਕਦੇ ਸਨ 2-250 ਸਾਲ, ਪਰ ਸਤਿਗੁਰੂ ਜੀ ਨੇ ਮਾਨਵੀ ਲੀਲਾ ਕੀਤੀ ਹੈ ਨਾ, ਤੇ ਮਾਨਵੀ ਸਰੀਰ ਦੀ ਉਮਰ ਮੁਤਾਬਕ ਸਤਿਗੁਰੂ ਜੀ ਨੇ ਕੇਵਲ ਸਰੀਰ ਬਦਲਿਆ, ਜੋਤ ਵੀ ਉਹੀ ਹੈ, ਜੁਗਤ ਵੀ ਉਹੀ ਹੈ, ਬਸ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਹੋ ਗਏ ਤੇ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਦਾ ਸਰੂਪ ਹੋ ਗਏ। ਇੱਥੇ ਮੈਂ ਇੱਕ ਬਚਨ ਸਾਂਝਾ ਕਰਾਂ, ਸਿੱਖ ਗੁਰੂ ਦੀ ਗੱਤ ਨਹੀਂ ਜਾਣ ਸਕਦਾ, ਤਾਂ ਹੀ ਅਸੀਂ ਰੋਜ਼ ਕਹਿੰਦੇ ਹਾਂ ਤੁਮਰੀ ਗੱਤ ਮਿਤ ਤੁਮੀ ਜਾਣੀ, ਪਰ ਜਿਸ ਦਿਨ ਸਿੱਖ ਗੁਰੂ ਦੀ ਗੱਤ ਜਾਣ ਲੈਂਦਾ ਹੈ ਉਸ ਦਿਨ ਉਹ ਸਿੱਖ ਸਿੱਖ ਨਹੀਂ ਰਹਿੰਦਾ, ਗੁਰੂ ਦਾ ਸਰੂਪ ਹੋ ਜਾਂਦਾ ਹੈ। ਇਹਦੀ ਪ੍ਰਤੱਖ ਉਦਾਹਰਣ ਹੈ ਕਿ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਦਾ ਸਰੂਪ ਹੋ ਗਿਆ ਜਦੋਂ ਗੱਤ ਸਮਝ ਗਏ, ਜਦੋਂ ਗੱਤ ਦੀ ਸਮਝ ਆ ਗਈ ਉਸ ਦਿਨ ਗੁਰੂ ਅੰਗਦ ਸਾਹਿਬ ਗੁਰੂ ਅੰਗਦ ਸਾਹਿਬ ਹੋ ਗਏ, ਭਾਈ ਲਹਿਣਾ ਗੁਰੂ ਅੰਗਦ ਹੋ ਗਏ ਤੇ ਕਹਿੰਦੇ ਜੋਤ ਉਹੀ ਹੈ ਕੇਵਲ ਦੂਸਰਾ, ਬਿਬ ਦਾ ਅੱਖਰ ਹੀ ਅਰਥ ਹੈ ਦੋ, ਕੇਵਲ ਦੂਸਰਾ ਸਰੀਰ ਬਦਲਿਆ ਹੈ।
ਕਿਉਂ ਅਜ ਪਤੀ ਕੋਈ ਕੀਤਾ ਜਿੰਦਾ ਬੈਠੇ ਸਭਾ ਸੁਤੀਆ ਤਨ ਅੱਜ ਕੈ।
ਉਦਾਹਰਣ ਦਿੰਦੇ ਨੇ ਜਿਵੇਂ ਇੱਕ ਚੱਕਰਵਰਤੀ ਰਾਜਾ ਹੁੰਦਾ, ਅਧਿਪਤੀ ਚੱਕਰਵਰਤੀ ਬਾਦਸ਼ਾਹ ਨੂੰ ਕਹਿੰਦੇ ਹਨ, ਇੱਕ ਚੱਕਰਵਰਤੀ ਰਾਜਾ ਚੱਕਰਵਰਤੀ ਬਾਦਸ਼ਾਹ ਹੁੰਦਾ ਹੈ, ਉਹ ਜਿਸ ਵੇਲੇ ਆਪਣੀ ਸਭਾ ਚਾ ਕੇ ਬੈਠਦਾ ਤੇ ਇੱਕ ਦਿਨ ਹੋਰ ਕੱਪੜੇ ਪਾਏ ਹੁੰਦੇ ਨੇ, ਅਗਲੇ ਦਿਨ ਆਉਂਦਾ ਤੇ ਨਵੀਂ ਪੁਸ਼ਾਕ, ਪੁਸ਼ਾਕ ਤਾਂ ਬਦਲਦੀ ਹੈ ਪਰ ਅੰਦਰ ਸਰੀਰ ਤਾਂ ਨਹੀਂ ਨਾ ਬਦਲਦਾ, ਰਾਜਾ ਤਾਂ ਉਹੀ ਰਹਿੰਦਾ। ਕਹਿੰਦੇ ਇਸੇ ਤਰ੍ਹਾਂ ਸਰੀਰ ਤਾਂ ਬਦਲਿਆ ਪਰ ਅੰਦਰ ਜੋਤ ਉਹੀ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ, ਜੋਤ ਨਹੀਂ ਬਦਲੀ। ਜਿਵੇਂ ਰਾਜੇ ਦੇ ਸਰੀਰ ਦੀ ਪੁਸ਼ਾਕ ਕੋਈ ਕੱਪੜਾ ਬਸਤਰ ਛੱਡ ਕੇ ਦੂਸਰੀ ਪੁਸ਼ਾਕ ਸਰੀਰ ਤੇ ਧਾਰਨ ਕਰਕੇ ਅਗਲੇ ਦਿਨ ਫਿਰ ਨਵੀਂ ਸਭਾ ਚ ਆ ਕੇ ਬੈਠਦਾ ਹੈ, ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਕੇਵਲ ਸਰੀਰ ਬਦਲਿਆ, ਜੋਤ ਉਹੀ ਹੈ।
ਕਿਉਂ ਕੰਡੂਰ ਮੈਂ ਸਤਿਗੁਰੂ
ਗੁਰੂ ਅੰਗਦ ਸਾਹਿਬ ਜੀ ਨੇ ਕੀ ਕੀਤਾ, ਕਰਤਾਰਪੁਰ ਸਾਹਿਬ ਛੱਡ ਕੇ ਖਡੂਰ ਸਾਹਿਬ ਆਣ ਕੇ ਵਿਰਾਜਮਾਨ ਹੋ ਗਏ। ਗੁਰੂ ਨਾਨਕ ਸਾਹਿਬ ਨੇ ਗੁਰਤਾ ਗੱਦੀ ਦੇ ਦਿੱਤੀ ਤੇ ਦਿੱਤਾ ਛੱਡ ਕਰਤਾਰਪੁਰ ਬੈਠ ਖਡੂਰ ਹੈ ਜੋਤ ਜਗਾਈ, ਸ੍ਰੀ ਖਡੂਰ ਸਾਹਿਬ ਆ ਗਏ ਔਰ ਸ੍ਰੀ ਖਡੂਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਵਿਰਾਜਮਾਨ ਹੋਏ, ਜਿਹਨਾਂ ਦਾ ਸਿਮਰਨ ਕਰਕੇ ਕਲਯੁਗ ਦੇ ਕਾਲੇ ਪਾਪ ਨੱਸ ਜਾਂਦੇ ਹਨ। ਜਦੋਂ ਰਤਨਾ ਤੋਂ ਕਹੀਏ ਧੰਨ ਗੁਰੂ ਅੰਗਦ ਦੇਵ ਸਾਹਿਬ ਤੇ ਉਸੇ ਵੇਲੇ ਪਾਪ ਨੱਸ ਜਾਂਦੇ, ਕਲਯੁਗ ਦੇ ਪਾਪ ਨੱਸ ਜਾਂਦੇ ਨੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਦਾ ਸਿਮਰਨ ਕਰਕੇ।
ਦੋਹੇਰਾ ਸਤ ਅੰਗਦ ਗੁਰੂ ਤੀਨ ਖੰਡੂਰ ਨਿਵਾਸ,
ਸ੍ਰੀ ਖਡੂਰ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਜੀ ਦੇ ਤਖ਼ਤ ਤੇ ਬੈਠੇ, ਇੱਥੇ ਖਡੂਰ ਸਾਹਿਬ ਮੇਰੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਨੇ ਨਿਵਾਸ ਰੱਖਿਆ, ਇੱਥੇ ਸਤਿਗੁਰੂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਨਿਵਾਸ ਹੈ।
ਨਰਮੀ ਉਧਾਰਨ ਕਰਮੀ ਕਰਤ ਸੋ ਭਗਤ ਪ੍ਰਕਾਸ਼,
ਨਰਾਂ ਦਾ ਉਧਾਰ ਕਰਨ ਲਈ, ਜੀਵਾਂ ਦਾ ਉਧਾਰ ਕਰਨ ਲਈ ਸਤਿਗੁਰੂ ਜੀ ਭਗਤੀ ਦਾ ਪ੍ਰਕਾਸ਼ ਕਰ ਰਹੇ ਨੇ। ਜਿਹੜੀ ਡਿਊਟੀ ਗੁਰੂ ਨਾਨਕ ਸਾਹਿਬ ਲਾ ਰਹੇ ਨੇ ਉਹ ਡਿਊਟੀ ਨਿਭਾ ਰਹੇ ਨੇ ਗੁਰੂ ਅੰਗਦ ਸਾਹਿਬ ਜੀ, ਕਿ ਜੀਵਾਂ ਦੇ ਉਧਾਰ ਵਾਸਤੇ ਸਾਡੇ ਦੇ ਅਸਮਾਨ ਚ ਜੀਵਾਂ ਨੂੰ ਤਾਰਨ ਵਾਸਤੇ ਸਤਿਗੁਰੂ ਜੀ ਭਗਤੀ ਦਾ ਪ੍ਰਕਾਸ਼ ਕਰ ਰਹੇ ਨੇ।
ਸਵਈਆ ਇੱਕ ਪਾਤਰ ਆਸਨ ਦਾ ਅਸੀਂ ਧਿਆਨ ਵਿਖੇ ਗੁਰੂ ਅੰਗਦ ਹੋਏ,
ਇੱਕ ਦਿਨ ਦਾ ਬਚਨ ਹੈ ਕਿ ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਜੀ ਆਸਣ ਡਾਹਿਆ ਹੋਇਆ ਚੌਂਕੜਾ ਮਾਰ ਕੇ ਬੈਠ ਗਏ, ਤੇ ਗੁਰੂ ਨਾਨਕ ਸਾਹਿਬ ਜੀ ਦੇ ਧਿਆਨ ਵਿੱਚ ਸੁਰਤ ਨੂੰ ਜੋੜ ਲਿਆ। ਹਿਰਦੇ ਚ ਗੁਰੂ ਨਾਨਕ ਸਾਹਿਬ ਦੀ ਮੂਰਤ ਵਸਾ ਲਈ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਧਿਆਨ ਵਿੱਚ ਆਪਣੀ ਸੁਰਤ ਜੋੜ ਲਈ ਹੈ।
ਗੁਰੂ ਨਾਨਕ ਕੇ ਪਦ ਪੰਕਜ ਨਿਰੰਤਰੀ ਮੁਦਲੋਚਨ ਕੋਏ।
ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਨਿਰੰਤਰ ਲਗਾਤਾਰ ਹਿਰਦੇ ਚ ਧਾਰਨ ਕੀਤਾ ਹੋਇਆ ਔਰ ਆਪਣੀਆਂ ਅੱਖਾਂ ਦੇ ਕੋਨਿਆਂ ਨੂੰ ਬੰਦ ਕੀਤਾ ਹੋਇਆ। ਕੋਏ ਕਹਿੰਦੇ ਨੇ ਕੋਨਿਆਂ ਨੂੰ, ਭਾਵ ਨੇਤਰ ਬੰਦ ਕੀਤੇ ਹੋਏ ਨੇ ਔਰ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਕਮਲਾਂ ਦਾ ਧਿਆਨ ਉਹ ਇੱਕ ਰਸ ਆਪਣੇ ਹਿਰਦੇ ਚ ਧਾਰਨ ਕੀਤਾ
ਹੋਇਆ।
ਬੈਠਿਆਂ ਬੈਠਿਆਂ ਕੁੱਝ ਸਮਾਂ ਬੀਤਿਆ ਤੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਦੇ ਮਨ ਦੇ ਵਿੱਚ ਇੱਕ ਵਿਚਾਰ ਪੈਦਾ ਹੋਇਆ। ਬੈਠਿਆਂ ਬੈਠਿਆਂ ਪੁਰਨਾ ਪੈਦਾ ਹੋਇਆ। ਐਸੇ ਸਤਿਗੁਰੂ ਜੀ ਜਿਹੜੇ ਆਪਣੇ ਸੇਵਕਾਂ ਦੇ ਭਰਮਾਂ ਦਾ ਨਾਸ ਕਰਨ ਵਾਲੇ ਨੇ। ਕਿੰਕਰ ਕਿੰਕਰ ਕਹਿੰਦੇ ਨੇ ਸੇਵਕਾਂ ਨੂੰ, ਭਰਮ ਜਾਤ ਗੋਏ, ਜਿਹੜੇ ਆਪਣੇ ਸੇਵਕਾਂ ਦੇ ਭਰਮਾਂ ਦਾ ਨਾਸ ਕਰਨ ਵਾਲੇ ਨੇ। ਉਹਨਾਂ ਦੇ ਹਿਰਦੇ ਵਿੱਚ ਬੈਠਿਆਂ ਬੈਠਿਆਂ ਇੱਕ ਵਿਚਾਰ ਫੁਰੀ। ਗੁਰੂ ਅੰਗਦ ਸਾਹਿਬ ਜੀ ਦੇ ਚਿੱਤ ਵਿੱਚ ਬੈਠਿਆਂ ਬੈਠਿਆਂ ਇੱਕ ਫੁਰਨਾ ਫੁਰਿਆ।
ਪਰਮੇਸ਼ਰ ਜੀ ਗੁਰੂ ਨਾਨਕ ਤੋਂ ਜਿਨ ਭੇਦ ਨਾ ਮਤ ਕਰੰਗੇ ਤੋਏ।
ਸੋਚਣ ਲੱਗੇ, ਵਿਚਾਰ ਕਰਨ ਲੱਗੇ, ਪਰਮੇਸ਼ਰ ਵਿੱਚ ਔਰ ਧੰਨ ਗੁਰੂ ਨਾਨਕ ਸਾਹਿਬ ਚ ਭੇਦ ਕੋਈ ਨਹੀਂ। ਗੁਰੂ ਤੇ ਪਰਮੇਸ਼ਰ ਦੋਵੇਂ ਇੱਕ ਸਰੂਪ ਨੇ। ਜਿਵੇਂ ਪਾਣੀ ਤੇ ਪਾਣੀ ਦੀ ਤਰੰਗ ਚ ਕੋਈ ਭੇਦ ਨਹੀਂ ਹੁੰਦਾ, ਇਸ ਤਰ੍ਹਾਂ ਪਰਮੇਸ਼ਰ ਵਿੱਚ ਔਰ ਗੁਰੂ ਨਾਨਕ ਸਾਹਿਬ ਵਿੱਚ ਕੋਈ ਭੇਦ ਨਹੀਂ। ਉਹ ਅਕਾਲ ਪੁਰਖ ਪਰਮੇਸ਼ਰ ਦਾ ਹੀ ਸਰੂਪ ਹਨ। ਮਨ ਵਿੱਚ ਬੜੇ ਪਿਆਰ ਦੇ ਨਾਲ ਨਾ ਇਹ ਸੋਚਣ ਲੱਗੇ ਗੁਰੂ ਅੰਗਦ ਸਾਹਿਬ ਜੀ ਕਿ ਪਰਮੇਸ਼ਰ ਤੇ ਅਕਾਲ ਪੁਰਖ ਤੇ ਗੁਰੂ ਨਾਨਕ ਸਾਹਿਬ ਵਿੱਚ ਭੇਦ ਨਹੀਂ। ਤੇ ਸੋਚਦੇ ਨੇ ਬੜੇ ਪਿਆਰ ਨਾਲ ਵੀ ਗੁਰੂ ਨਾਨਕ ਸਾਹਿਬ ਜੀ ਨੇ ਇਸ ਧਰਤੀ ਤੇ ਅਵਤਾਰ ਕਿਵੇਂ ਧਾਰਨ ਕੀਤਾ ਹੋਣਾ। ਇਹ ਫੁਰਨਾ ਗੁਰੂ ਅੰਗਦ ਸਾਹਿਬ ਦੇ ਮਨ ਚ ਫੁਰਿਆ ਕਿ ਅਕਾਲ ਪੁਰਖ ਜੀ ਨੇ ਜੋ ਗੁਰੂ ਨਾਨਕ ਰੂਪ ਧਾਰਨ ਕਰਕੇ ਭਾਵ ਮੈਂ ਭਾਵ ਭਾਵ ਦਾ ਅਰਥ ਹੈ ਸੰਸਾਰ ਤੇ ਭਾਵ ਦਾ ਹੀ ਅਰਥ ਹੈ ਜਨਮ। ਸੰਸਾਰ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਕਿਸ ਪ੍ਰਕਾਰ ਨਾਲ ਧਾਰਨ ਕੀਤਾ ਹੋਣਾ, ਕਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਮਾਤ ਲੋਕ ਦੀ ਧਰਤੀ ਤੇ ਆਏ ਹੋਣੇ ਨੇ।
ਹੁਣ ਬਾਲ ਜੁੜਾ ਕੇ ਬਿਲਾ ਪਿਜੇ ਇਤਿਹਾਸ ਕਹਿ ਇੱਕ ਕੋਨ ਪਰਮੀਨਾ।
ਉਹਨਾਂ ਦੀ ਬਾਲਕ ਅਵਸਥਾ ਦੇ ਕੌਤਕ, ਉਹਨਾਂ ਨੇ ਬਚਪਨ ਚ ਕੀ ਖੇਡਾਂ ਖੇਡੀਆਂ, ਜਵਾਨੀ ਚ ਕੀ ਕੌਤਕ ਕੀਤੇ ਨੇ ਤੇ ਬਿਰਧ ਅਵਸਥਾ ਚ ਗੁਰੂ ਨਾਨਕ ਸਾਹਿਬ ਨੇ ਕੀ ਕੌਤਕ ਕੀਤੇ ਨੇ, ਉਹ ਜਿਹੜੀ ਸਾਰੀ ਕਥਾ ਹੈ ਗੁਰੂ ਨਾਨਕ ਸਾਹਿਬ ਦਾ ਜਿਹੜਾ ਇਤਿਹਾਸ ਹੈ। ਕੋਈ ਇਹੋ ਜਿਹਾ ਸਿੱਖ ਹੋਵੇ ਜਿਹਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਹੋਣ ਤੇ ਉਹਨਾਂ ਦੀ ਸਾਰੀ ਕਥਾ ਸੁਣਾਵੇ। ਇਹ ਫੁਰਨਾ ਗੁਰੂ ਅੰਗਦ ਸਾਹਿਬ ਦੇ ਮਨ ਚ ਹੋ ਰਿਹਾ ਖਡੂਰ ਸਾਹਿਬ ਬੈਠੇ ਆ ਕਿ ਕੋਈ ਇਹੋ ਜਿਹਾ ਪ੍ਰਵੀਨ ਸਿਆਣਾ ਸਿੱਖ ਹੋਵੇ ਜਿਹੜਾ ਸਤਿਗੁਰੂ ਜੀ ਦੇ ਬਚਪਨ ਦੇ ਔਰ ਉਹਨਾਂ ਦੀ ਜਵਾਨੀ ਦੇ ਕੌਤਕ ਜਿਹਨੇ ਵੇਖੇ ਹੋਣ ਅੱਖਾਂ ਨਾਲ ਔਰ ਉਹ ਸਾਨੂੰ ਗੁਰੂ ਸਾਹਿਬ ਜੀ ਦਾ ਇਤਿਹਾਸ ਸੁਣਾਵੇ।
ਸਭ ਦੇਸ਼ ਵਿਦੇਸ਼ਨ ਕੋ ਰਟਨੋ ਕਤਨੋ ਕੁਟਲੈ ਬਦ ਦੰਭ ਜੋ ਪੀਨੋ।
ਕਿਵੇਂ ਸਤਿਗੁਰੂ ਜੀ ਨੇ ਦੇਸ਼ਾਂ ਵਿਦੇਸ਼ਾਂ ਦਾ ਰਟਨ ਕੀਤਾ, ਕਿੱਥੇ ਕਾਮਰੂ ਦੇਸ਼ ਹੈ, ਕਿੱਥੇ ਬੰਗਾਲ ਹੈ, ਕਿੱਥੇ ਅਸਾਮ ਹੈ, ਕਿੱਥੇ ਰਾਜੇ ਸ਼ਿਵ ਨਾਮ ਦੀ ਨਗਰੀ ਸਿੰਗਲਾ ਦੀਪ ਦਾ ਟਾਪੂ ਹੈ, ਉਹ ਕਿਵੇਂ ਦੇਸ਼ਾਂ ਵਿਦੇਸ਼ਾਂ ਚ ਉਹਨਾਂ ਨੇ ਰਟਨ ਕੀਤਾ, ਜਿਹਨਾਂ ਨੇ ਫਿਰ ਆਪਣੇ ਸੇਵਕਾਂ ਦੇ ਕਟਨੋ ਕੁਟਲਿੰਗ ਪਾਪਾਂ ਦਾ ਨਾਸ ਕੀਤਾ, ਬਟ ਦੰਭ ਜੋ ਪੀਨਾ, ਜਿਹੜੇ ਵੱਡੇ ਵੱਡੇ ਪਖੰਡੀ ਸਨ, ਦੰਭੀ ਸਨ, ਉਹਨਾਂ ਦੇ ਪਖੰਡ ਨੂੰ ਉਭੇੜਿਆ, ਕਿਵੇਂ ਉਹਨਾਂ ਦਾ ਦੰਭ ਦੂਰ ਕੀਤਾ, ਕਿਵੇਂ ਉਹਨਾਂ ਦੇ ਪਖੰਡ ਦਾ ਨਾਸ ਕੀਤਾ।
ਕਿਸ ਚਿੰਤਤ ਤੇ ਸੀ ਅਚਿੰਤਤ ਤਾ ਜੋ ਪੈਸੀ ਕੰਦ ਗੁਰੂ ਰਤ ਪੀਨੋ।
ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਆਪਣੇ ਸਿੱਖਾਂ ਦੀ ਚਿੰਤਾ ਹਰਨ ਵਾਲੇ ਨੇ। ਅੱਜ ਆਪ ਚਿੰਤਾ ਚ ਬੈਠੇ ਨੇ ਵੀ ਕੋਈ ਹੈ ਐਸਾ ਸਿੱਖ ਵੀ ਜਿਹੜਾ ਮੈਨੂੰ ਮੇਰੇ ਸਾਹਿਬ ਦੇ ਮੇਰੇ ਗੁਰੂ ਦੇ ਗੁਣ ਸੁਣਾਵੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਕਥਾ ਸੁਣਾਵੇ। ਉਹਨਾਂ ਦੇ ਬਚਪਨ ਦੇ, ਉਹਨਾਂ ਦੀ ਜਵਾਨੀ ਦੇ, ਉਹਨਾਂ ਦੇ ਦੇਸ਼ ਵਿਦੇਸ਼ਾਂ ਦੇ ਰਟਣ ਦੇ ਕੌਤਕ ਵੀ ਕਿਹੜੇ ਕਿਹੜੇ ਕੌਤਕ ਉਹਨਾਂ ਵਰਤਾਏ ਉਹ ਮੈਨੂੰ ਸੁਣਾਵੇ। ਕਹਿੰਦੇ ਇਸ ਰਾਤ ਚ ਗੁਰੂ ਅੰਗਦ ਸਾਹਿਬ ਜੀ ਬੈਠੇ, ਇਸ ਆਨੰਦ ਦੇ ਵਿੱਚ ਸੋਚਦਿਆਂ ਸੋਚਦਿਆਂ ਮਨ ਕਿਸ ਤਰ੍ਹਾਂ ਦੀ ਚਿੰਤਾ ਕਰ ਰਹੇ ਨੇ।
ਦੋਹੇਰਾ ਕੀ ਗੁਰੂ ਪਰ ਸਰਬਾ ਕੀ ਉਰ ਡਰ ਹਰ ਹਰ ਜੁਗਤੀ ਜੁਰਤੀ।
ਸਤਿਗੁਰੂ ਜੀ ਸਰਬੱਗ ਨੇ ਔਰ ਆਪਣਿਆਂ ਸਿੱਖਾਂ ਦੇ ਆਪਣਿਆਂ ਸੇਵਕਾਂ ਦੇ ਤਿੰਨਾਂ ਪਾਪਾਂ ਨੂੰ ਹਰ ਲੈਣ ਵਾਲੇ ਨੇ, ਤਿੰਨਾਂ ਪਾਪਾਂ ਨੂੰ ਨਿਵਾਰਨ ਵਾਲੇ ਹਨ, ਆਦਿ ਵਿਆਧੀ ਉਪਾਧੀ ਦਾ ਨਾਸ ਕਰਨ ਵਾਲੇ ਹਨ।
ਪਦੈ ਸੁਣੇ ਇੱਕ ਹੋਏ ਜਸ ਹਿਰਦੇ ਮਨੋਰਥ ਕੀਨ।
ਮਨਕ ਮਨੋਰਥ ਕੀਤਾ ਗੁਰੂ ਅੰਗਦ ਸਾਹਿਬ ਨੇ ਵੀ ਮੈਂ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਕੋਈ ਸਿੱਖ ਸੁਣਾਵੇ ਤੇ ਉਹਨੂੰ ਲਿਖਵਾ ਦਿਆਂ ਤੇ ਆਉਣ ਵਾਲੇ ਸਮੇਂ ਚ ਕੋਈ ਸਿੱਖ ਉਹਨੂੰ ਪੜ੍ਹੇ ਸੁਣੇ ਤੇ ਪੜ੍ਹਨ ਵਾਲਿਆਂ ਤੇ ਸੁਣਨ ਵਾਲਿਆਂ ਦੀ ਚਿੰਤਾ ਦੂਰ ਹੋ ਜਾਏ ਔਰ ਉਹਨਾਂ ਨੂੰ ਮੁਕਤੀ ਦੀ ਪ੍ਰਾਪਤੀ ਹੋ ਜਾਏ। ਇਹ ਮਨੋਰਥ ਗੁਰੂ ਅੰਗਦ ਸਾਹਿਬ ਨੇ ਕੀਤਾ ਤੇ ਗੁਰੂ ਨਾਨਕ ਸਾਹਿਬ ਦੀ ਕਥਾ ਕੋਈ ਸਿੱਖ ਸੁਣਾਵੇ ਅਸੀਂ ਉਹ ਲਿਖਵਾ ਦਈਏ, ਨਾਲੇ ਤੇ ਅਸੀਂ ਸੁਣਾਂਗੇ ਨਾਲੇ ਲਿਖਵਾ ਦਿਆਂਗੇ। ਆਉਣ ਵਾਲੇ ਸਮੇਂ ਚ ਕੋਈ ਸਿੱਖ ਉਹਨੂੰ ਪੜ੍ਹੇਗਾ ਸੁਣੇਗਾ ਉਹਨੂੰ ਮੁਕਤੀ ਦੀ ਪ੍ਰਾਪਤੀ ਹੋਵੇਗੀ। ਇਸ ਤਰ੍ਹਾਂ ਦਾ ਮਨੋਰਥ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੀਤਾ ਹੈ।
ਜੋ ਪਈ ਉਤਪਾਲੇ ਸੰਧੂ ਜੋ ਵਿਚਾਰਾ ਸ੍ਰੀ ਨਾਨਕ ਪੇ ਹਰ ਅਵਤਾਰਾ।
ਗੁਰੂ ਸਾਹਿਬ ਜੀ ਅੰਦਰ ਗੁਰ ਨਾ ਨਿਰੰਕਾਰ ਦਾ ਹੋਵੇ ਤੇ ਪੂਰਾ ਨਾ ਹੋਵੇ। ਜਿਹਨਾਂ ਦੇ ਪੁਰਨੇ ਚ ਸ੍ਰਿਸ਼ਟੀ ਪੈਦਾ ਹੁੰਦੀ ਸੰਸਾਰ ਪੈਦਾ ਹੁੰਦਾ ਉਹਨਾਂ ਨੇ ਪੁਰਨਾ ਕੀਤਾ ਵੀ ਕੋਈ ਸਿੱਖ ਸੁਣਾਵੇ ਤੇ ਇੱਧਰ ਗੁਰੂ ਅੰਗਦ ਸਾਹਿਬ ਨੇ ਪੁਰਨਾ ਕੀਤਾ ਤੇ ਉਧਰ ਨਨਕਾਣਾ ਸਾਹਿਬ ਭਾਈ ਬਾਲੇ ਦੇ ਮਨ ਦੇ ਵਿੱਚ ਪੁਰਨਾ ਪੈਦਾ ਹੋ ਗਿਆ ਵੀ ਮੈਂ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕਰ ਆਖੋ ਸਤਨਾਮ। ਤੇ ਉਸ ਸਮੇਂ ਦੇ ਟੈਲੀਫੋਨ ਸਨ ਤੇ ਉਸ ਸਮੇਂ ਦੇ ਮੋਬਾਈਲ ਸਨ ਜਿਹਨਾਂ ਨੂੰ ਬਾਅਦ ਵਿੱਚ ਖੋਜ ਕੇ ਇਹ ਸਾਧਕਾਂ ਦੇ ਵੀ ਉਹ ਆਪਣੀ ਸਾਧਨਾ ਦੀ ਅੰਦਰਲੀ ਖਿੱਚ ਨਾਲ ਹੀ ਬੁਲਾ ਲੈਂਦੇ। ਉਹਨਾਂ ਅੰਦਰ ਇਹੋ ਜਿਹੀ ਖਿੱਚ ਪੁਰਨਾ ਗੁਰੂ ਅੰਗਦ ਸਾਹਿਬ ਦਾ ਨਿਰੰਕਾਰ ਦਾ ਤੇ ਉੱਧਰ ਭਾਈ ਬਾਲੇ ਦੇ ਮਨ ਚ ਵੀ ਖਿਆਲ ਪੈਦਾ ਹੋਇਆ ਕਿਉਂਕਿ ਉਹਨਾਂ ਨੇ ਹਾਲੇ ਤੱਕ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਨਹੀਂ ਸੀ ਕੀਤੇ ਭਾਈ ਬਾਲੇ। ਭਾਈ ਬਾਲਾ ਜੀ ਜੋ ਉਸ ਵੇਲੇ ਨਨਕਾਣਾ ਸਾਹਿਬ ਦੀ ਧਰਤੀ ਤੇ ਸਨ ਉਸ ਬਾਲੇ ਸੰਧੂ ਸੋ ਵਿਚਾਰਾ ਸੰਧੂ ਗੋਤਰ ਸੀ ਭਾਈ ਬਾਲਾ ਜੀ ਦਾ। ਭਾਈ ਬਾਲੇ ਨੇ ਵਿਚਾਰ ਕੀਤੀ ਕਿ ਇਸ ਅਕਾਲ ਧਰਤੀ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਹਰੀ ਦਾ ਅਵਤਾਰ
ਹੋਇਆ
ਬੈਠਿਆ। ਭਾਈ ਬਾਲਾ ਜੀ ਇੱਕ ਸਿੱਖ ਨੂੰ ਪੁੱਛਣ ਲੱਗੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਥਾਂ ਤੇ ਕਿਹਨੂੰ ਗੁਰਸਾ ਗੱਦੀ ਦਿੱਤੀ ਹੈ। ਉਹਨਾਂ ਨੂੰ ਹਾਲੇ ਪਤਾ ਨੀ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਥਾਂ ਤੇ ਗੁਰਸਾ ਗੱਦੀ ਕਿਹਨਾਂ ਨੂੰ ਦਿੱਤੀ ਹੈ, ਕਿਹਨਾਂ ਨੂੰ ਆਪਣੀ ਥਾਂ ਤੇ ਉਹਨਾਂ ਨੇ ਬਿਠਾਇਆ ਹੈ, ਕਿਉਂਕਿ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਮੇਰੇ ਮਨ ਚ ਲਾਲਸਾ ਪੈਦਾ ਹੋਈ ਹੈ। ਮੇਰਾ ਜਿੱਦ ਕੀਤਾ ਵੀ ਮੈਂ ਉਹਨਾਂ ਦੇ ਦਰਸ਼ਨ ਕਰਾਂ ਜਿਹਨਾਂ ਨੂੰ ਖੁਦ ਗੁਰੂ ਨਾਨਕ ਸਾਹਿਬ ਨੇ ਮੱਥਾ ਟੇਕਿਆ ਹੈ। ਮੈਂ ਸਤਿਗੁਰਾਂ ਦੇ ਨਾਲ ਰਹਿ ਕੇ ਵੇਖਿਆ ਉਹਨਾਂ ਆਪਣਾ ਸਿਰ ਕਿਸੇ ਅੱਗੇ ਨਹੀਂ ਝੁਕਾਇਆ, ਕਰੋੜਾਂ ਸਿਰ ਉਹਨਾਂ ਦੇ ਅੱਗੇ ਮੈਂ ਝੁਕਦੇ ਵੇਖੇ ਨੇ, ਪਰ ਮੈਂ ਅੱਜ ਉਹਨਾਂ ਨੂੰ ਵੇਖਣਾ ਚਾਹੁੰਦਾ ਜਿਹਨਾਂ ਅੱਗੇ ਗੁਰੂ ਨਾਨਕ ਸਾਹਿਬ ਨੇ ਆਪਣਾ ਸਿਰ ਝੁਕਾਇਆ ਹੋਵੇ। ਉਹ ਕੌਣ ਨੇ? ਉਹਨਾਂ ਦੇ ਦਰਸ਼ਨ ਉਹਨਾਂ ਦੇ ਦੀਦਾਰ ਕਰਨ ਦੀ ਲਾਲਸਾ ਉਹ ਮੇਰੇ ਮਨ ਚ ਪੈਦਾ ਹੋਈ, ਮੇਰੇ ਮਨ ਚ ਇੱਛਾ ਜਾਗੀ ਹੈ ਕਿ ਮੈਂ ਉਹਨਾਂ ਦੇ ਦਰਸ਼ਨ ਕਰਾਂ।
ਉਹ ਨਰ ਮੈਂ ਬੋਲਿਓ ਇਰਮਾਲਾ ਇੱਕ ਸਿੰਘ ਬਚ ਭਾਖਿਓ ਤੇ ਕਾਲਾ।
ਭਾਈ ਬਾਲਾ ਜੀ ਨੇ ਜਦੋਂ ਇਹ ਬਚਨ ਕਿਹਾ ਤੇ ਸੁਣ ਕੇ ਕਈ ਸਿੱਖ ਬੈਠੇ ਸੀ ਉੱਥੇ, ਉਹਨਾਂ ਸਿੱਖਾਂ ਚੋਂ ਇੱਕ ਸਿੱਖ ਬੋਲਿਆ ਭਾਈ ਬਾਲਾ ਜੀ ਦੇ ਬਚਨ ਸੁਣ ਕੇ। ਭਾਈ ਬਾਲਾ ਜੀ ਦਾ ਇਹ ਬੋਲ ਸੁਣ ਕੇ ਇੱਕ ਸਿੱਖ ਬੋਲਿਆ ਕਹਿਣ ਲੱਗਾ
ਤੇ ਹਰ ਗੋਤ ਅੰਗਦ ਤੇ ਨਾਮੋ ਗੁਰਤਾ ਉਚਿਤ ਪਇਓ ਅਬਰਾਮੋ।
ਕਹਿਣ ਲੱਗੇ ਭਾਈ ਸਾਹਿਬ ਜੀ ਪ੍ਰੇਣ ਗੋਤ ਨੂੰ ਭਾਗ ਲਾਇਆ ਉਹਨਾਂ ਨੇ ਉਹਨਾਂ ਦੇ ਘਰ ਜਨਮ ਲੈ ਕੇ ਪ੍ਰੇਣ ਗੋਤਰ ਤੇ ਨਾਂ ਆ ਉਹਨਾਂ ਦਾ ਸ੍ਰੀ ਗੁਰੂ ਅੰਗਦ ਸਾਹਿਬ ਜੀ ਤੇਰੂ ਨੰਦਨ ਵੀ ਕਹਿੰਦੇ ਨੇ ਉਹਨਾਂ ਨੂੰ ਤੇ ਉਹ ਗੁਰਦਾ ਗੱਦੀ ਦੇ ਉੱਚਤ ਅਧਿਕਾਰੀ ਸਨ ਤੇ ਜਿਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਥਾਂ ਤੇ ਬਿਠਾਇਆ ਉਹ ਇਸ ਵੇਲੇ ਉਹਨਾਂ ਦਾ ਨਾਂ ਆ ਗੁਰੂ ਅੰਗਦ ਦੇਵ ਜੀ ਔਰ ਉਹ ਇਸ ਸਮੇਂ ਸ੍ਰੀ ਖਡੂਰ ਸਾਹਿਬ ਵਿੱਚ ਬਿਰਾਜਮਾਨ ਹਨ
ਸ਼ਰੁੱਤ ਸੁਣ ਮਾਲੇ ਬਾਤ ਭਾਇਓ ਕੁੱਲ ਕਾਤ ਗਾਤ
ਜਦੋਂ ਭਾਈ ਬਾਲੇ ਨੇ ਸ੍ਰੁੱਤ ਕੰਨਾਂ ਵਿੱਚ ਜਦੋਂ ਸੁਣਿਆ ਨਾ ਵੀ ਗੁਰੂ ਅੰਗਦ ਸਾਹਿਬ ਤੇ ਕਹਿੰਦੇ ਕੁੱਲ ਕਾਤ ਗਾਤ ਸਰੀਰ ਦੇ ਜਿੰਨੇ ਰੋਮ ਸੀ ਨਾ ਉਹ ਖਿੜ ਗਏ ਖੁਸ਼ੀ ਦੇ ਨਾਲ ਤੇ ਹੁਣ ਮਿਲ ਗਏ ਮੈਨੂੰ ਕਿਉਂਕਿ ਅੰਦਰੋਂ ਖਿੱਚ ਜੋ ਪੈ ਰਹੀ ਸੀ ਗੁਰੂ ਅੰਗਦ ਸਾਹਿਬ ਬੁਲਾ ਰਹੇ ਸਨ ਤੇ ਖਿੱਚ ਅੰਦਰੋਂ ਪੈ ਰਹੀ ਸੀ ਤੇ ਕਹਿੰਦੇ ਜਿਸ ਵੇਲੇ ਸੁਣਿਆ ਵੀ ਖਡੂਰ ਸਾਹਿਬ ਚ ਨੇ ਤੇ ਸੁਣਦਿਆਂ ਖੁਸ਼ੀ ਦੇ ਨਾਲ ਕਹਿੰਦੇ ਸਰੀਰ ਦੇ ਰੋਮ ਖਿੜ ਗਏ ਖੁਸ਼ੀ ਅੰਦਰੋਂ ਪੈਦਾ ਹੋਈ ਕਿ ਉਹ ਖੁਸ਼ੀ ਅੰਗਾਂ ਚ ਨੀ ਸਮਾਉਂਦੀ ਅੰਗਾਂ ਚ ਨਹੀਂ ਮੇਵਦੀ ਉਹ ਖੁਸ਼ੀ ਤੇ ਭਾਈ ਸਾਹਿਬ ਭਾਈ ਬਾਲਾ ਜੀ ਨਨਕਾਣਾ ਸਾਹਿਬ ਤੋਂ ਚੱਲਿਓ ਤਾਂ ਤਬ ਧਾਏ ਕੈ ਦੌੜ ਕੇ ਚੱਲ ਪਏ ਤੇ ਖੰਭ ਮਿਲਦੇ ਹੋਣ ਬਜਾਰੀ ਤੇ ਲਾ ਕੇ ਆਪਣੇ ਤਨ ਨੂੰ ਉੱਡ ਕੇ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕਰਾਂ ਤੇ ਕਹਿੰਦੇ ਇਸ ਤਰ੍ਹਾਂ ਬੜੇ ਚਾਉ ਨਾਲ ਉਮਾਹ ਨਾਲ ਭਾਈ ਸਾਹਿਬ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਚੱਲ ਪਏ
ਕਾਤਕ ਦਿਵਸ ਪੁੰਨਿਓ ਆਏ ਸੋ ਦੀਦਾਰ ਕੀਨੋ
ਮੇਰੇ ਪਰਮੇਸ਼ਰ ਦੀ ਕੱਤਕ ਦੀ ਪੂਰਨਮਾਸ਼ੀ ਵਾਲਾ ਦਿਨ ਸੀ ਉਸੇ ਦਿਨ ਹੀ ਗੁਰੂ ਅੰਗਦ ਸਾਹਿਬ ਦੇ ਆ ਕੇ ਦਰਸ਼ਨ ਕੀਤੇ ਭਾਈ ਬਾਲੇ ਕਾਤਕ ਕੀ ਪੁੰਨਿਓ ਕੱਤਕ ਦੀ ਪੂਰਨਮਾਸ਼ੀ ਗੁਰੂ ਨਾਨਕ ਸਾਹਿਬ ਦੇ ਅਵਤਾਰ ਦਿਹਾੜੇ ਵਾਲੇ ਦਿਨ ਤੇ ਉਸੇ ਦਿਨ ਹੀ ਆ ਕੇ ਗੁਰੂ ਅੰਗਦ ਸਾਹਿਬ ਜੀ ਦੇ ਦਰਸ਼ਨ ਕੀਤੇ ਭਾਈ ਬਾਲਾ ਜੀ ਨੇ
ਕਰੀ ਕਰ ਬੰਦ ਅਬ ਬੰਦ ਸੀਸ ਨਾਇਕ
ਹੱਥ ਜੋੜ ਕੇ ਬੜੇ ਪਿਆਰ ਨਾਲ ਵੰਦਨਾ ਕੀਤੀ ਗੁਰੂ ਅੰਗਦ ਸਾਹਿਬ ਦੇ ਚਰਨਾਂ ਦੰਡਵਤ ਨਮਸਕਾਰ ਕੀਤੀ ਸੀਸ ਦਵਾ ਕੇ ਨਮਾਮ ਕੀਤੀ ਹੈ
ਦੇਖਤ ਮਗਨ ਭਇਓ ਅਮਨ ਸਫਲ ਕੀਓ
ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕਰਦਿਆਂ ਭਾਈ ਬਾਲਾ ਜੀ ਮਗਨ ਹੋ ਗਏ ਸਤਿਗੁਰਾਂ ਦੇ ਦਰਸ਼ਨਾਂ ਚ ਮਗਨ ਹੋ ਗਏ ਮਿਲ ਗਏ ਮਗਨ ਕਹਿੰਦੇ ਮਿਲ ਗਏ ਇੱਕ ਮਿਕ ਹੋ ਗਏ ਦਰਸ਼ਨਾਂ ਚ ਤੇ ਕਹਿੰਦੇ ਆਉਣਾ ਸਫਲ ਹੋ ਗਿਆ ਮੇਰਾ ਕਿੱਥੇ ਆਉਣਾ ਸਫਲ ਹੋ ਗਿਆ ਕਿਉਂਕਿ ਬਿਰਧ ਅਵਸਥਾ ਸੀ ਭਾਈ ਬਾਲਾ ਜੀ ਦੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ 3 ਸਾਲ ਉਮਰ ਇਹਨਾਂ ਦੀ ਵੱਡੀ ਤੇ ਬਿਰਧ ਅਵਸਥਾ ਸੀ ਕਹਿੰਦੇ ਮੇਰਾ ਆਉਣਾ ਸਫਲ ਹੋ ਗਿਆ ਦਰਸ਼ਨ ਕਰਕੇ ਸਤਿਗੁਰਾਂ ਦੇ ਮਗਨ ਹੋ ਗਏ
ਬੈਠੀ ਉਹ ਸੁਖ ਮਾਨ ਗੁਰ ਆਇਤ ਕੋ ਪਾਏ
ਸਤਿਗੁਰਾਂ ਦੀ ਆਗਿਆ ਪ੍ਰਾਪਤ ਕਰਕੇ ਭਾਈ ਬਾਲਾ ਜੀ ਬੜਾ ਹੀ ਸੁਖ ਮਨ ਨੂੰ ਮਿਲਿਆ ਸਤਿਗੁਰਾਂ ਦੇ ਦਰਸ਼ਨ ਕਰਕੇ ਤੇ ਗੁਰੂ ਸਾਹਿਬ ਦੇ ਦਰਸ਼ਨ ਕਰਦਿਆਂ ਆਨੰਦਿਤ ਹੋ ਕਰਕੇ ਸਤਿਗੁਰਾਂ ਦੀ ਆਗਿਆ ਪ੍ਰਾਪਤ ਕਰਕੇ ਬੈਠ ਗਏ
ਸਤਿ ਕਰਤਾ ਫਿਰ
ਗੁਰੂ ਅੰਗਦ ਸਾਹਿਬ ਜੀ ਕਹਿੰਦੇ ਹਾਂ ਜੀ ਸਤ ਕਰਤਾਰ ਕਹਿ ਕੇ ਉਦੋਂ ਮਿਲਦੇ ਸਨ ਸਤ ਕਰਤਾਰ ਕਹਿ ਕੇ ਤੇ ਕੋਲ ਬਿਠਾ ਲਿਆ ਤੇ ਕੋਲ ਬਿਠਾ ਕੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਪੁੱਛਣ ਲੱਗੇ
ਕਿਤ ਹੁੰਦੇ ਆਏ ਤੁਮ ਤੀਜੀਏ ਸੁਣਾਏ ਕੈ
ਨਾਲ ਜਾਣਦੇ ਨੇ ਵੀ ਮੇਰੀ ਖਿੱਚ ਕਰਕੇ ਸੁਰਨੇ ਕਰਕੇ ਤੇ ਆਏ ਨੇ ਉੱਥੋਂ ਪਰ ਫਿਰ ਵੀ ਅਣਜਾਣ ਜੇ ਬਣੇ ਹੋਏ ਪੁੱਛਦੇ ਨੇ ਭਾਈ ਬਾਲਾ ਜੀ ਨੂੰ ਕਿਥੋਂ ਤੇ ਆਏ ਤੁਮ ਕਿਥੋਂ ਆਏ ਜੇ ਤੁਸੀਂ ਦੀਦੀ ਇਹ ਸੁਣਾਏ ਕੈ ਸਾਨੂੰ ਦੱਸੋ ਤੁਸੀਂ ਕਿਥੋਂ ਚੱਲ ਕੇ ਆਏ ਹੋ
ਦੋਹੇਰਾ ਜੱਥਾ ਸ਼ਕਤ ਜੋ ਭੇਤ ਸੀ ਆਗੇ ਧਰੀ ਬਣਾਏ
ਭਾਈ ਸਾਹਿਬ ਜੀ ਦੇ ਹੱਥਾਂ ਚ ਜੋ ਜਥਾ ਸ਼ਕਤ ਭੇਟਾ ਸੀ ਕਹਿੰਦੇ ਮਹਾਰਾਜ ਪਹਿਲੋਂ ਤਾਂ ਆਪ ਪ੍ਰਵਾਨ ਕਰੋ ਸਤਿਗੁਰਾਂ ਦੇ ਚਰਨਾਂ ਚ ਜਥਾ ਸ਼ਕਤ ਭੇਟਾ ਰੱਖੀ ਹੈ
ਬੋਲਤ ਵਯੋ ਬਿਨੈ ਬਚਨ ਮੈਂ ਪਾਏ।
ਬੜੇ ਪਿਆਰ ਨਾਲ ਜਿਹਨਾਂ ਸਾਰੀ ਜ਼ਿੰਦਗੀ ਗੁਰੂ ਨਾਨਕ ਸਾਹਿਬ ਨਾਲ ਬਤੀਤ ਕੀਤੀ ਸੀ, ਉਹ ਜਾਣਦੇ ਸੀ ਵੀ ਗੁਰੂ ਅੱਗੇ ਬੇਨਤੀ ਕਿਵੇਂ ਕਰੀਦੀ ਹੈ। ਉਹ ਅਰਦਾਸ ਵੀ ਜਾਣਦੇ ਸੀ ਵੀ ਕਿਹੜੀ ਜੁਗਤੀ ਨਾਲ ਅਰਦਾਸ ਹੁੰਦੀ ਹੈ, ਤੇ ਹੱਥ ਜੋੜ ਕੇ ਗਲ ਚ ਪੱਲੂ ਪਾਇਆ ਹੋਇਆ ਤੇ ਪਿਆਰ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਰੂਪ ਬਚਨ ਬੋਲੇ, ਕਹਿਣ ਲੱਗੇ
ਜੋ ਪਈ ਸ੍ਰੀ ਅੰਗਦ ਜੀ ਸੁਣੋ ਕਿਰਪਾਲਾ, ਸੰਧੂ ਗੋਤ ਨਾਮ ਮੋਏ ਪਾਲਾ।
ਹੇ ਸਤਿਗੁਰੂ ਜੀ, ਹੇ ਕਿਰਪਾਲਿਤ ਜੀ, ਹੇ ਦਿਆਲੂ ਸਾਹਿਬ ਜੀ, ਮੇਰਾ ਨਾਂ ਹੈ ਭਾਈ ਪਾਲਾ, ਸੰਧੂ ਮੇਰਾ ਗੋਤਰ ਹੈ ਤੇ ਨਾ ਇਸ ਸਰੀਰ ਦਾ ਮਾਪਿਆਂ ਨੇ ਰੱਖਿਆ ਭਾਈ ਬਾਲਾ।
ਰਾਏ ਪਵੇ ਤਲਵੰਡੀ ਜੋ ਮਤਨ ਜਨਮ ਅਮਰਾ ਹੈ ਸੋ।
ਰਾਏ ਪੋਏ ਦੀ ਤਲਵੰਡੀ ਜਿਹਨੂੰ ਹੁਣ ਨਨਕਾਣਾ ਸਾਹਿਬ ਕਹਿੰਦੇ ਨੇ, ਉਸ ਰਾਏ ਪੋਏ ਦੀ ਤਲਵੰਡੀ ਦਾ ਮੇਰਾ ਜਨਮ ਹੈ ਤੇ ਮੇਰਾ ਦੇਸ਼ ਵੀ ਹੋਈ, ਮੇਰਾ ਨਗਰ ਵੀ ਹੋਈ, ਉੱਥੋਂ ਦਾ ਹੀ ਮੇਰਾ ਜਨਮ ਹੈ।
ਗੁਰ ਦਰਸ਼ਨ ਕੀ ਲਾਲਚ ਪੂਰੀ ਜਾਂਦੇ ਹੋ ਚੱਲ ਆਏ ਹਜ਼ੂਰੀ।
ਰਾਏ ਸਾਹਿਬ ਦੇ ਦਰਸ਼ਨਾਂ ਦੀ ਲਾਲਸਾ ਸੀ, ਤੁਹਾਡੇ ਦਰਸ਼ਨਾਂ ਦੀ ਬਹੁਤ ਪੂਰੀ ਬਹੁਤ ਜ਼ਿਆਦਾ ਇੱਛਾ ਸੀ, ਇਸ ਕਰਕੇ ਤਾਂ ਆਪ ਜੀ ਦੇ ਦਰਸ਼ਨ ਕਰਨ ਲਈ ਤੁਹਾਡੇ ਹਜ਼ੂਰ ਹਾਜ਼ਰ ਹੋਇਆ, ਆਪ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ। ਹਾਂ
ਅਜਰ ਅਜਰ ਪਰ ਧੀਰਜ ਧਾਰੀ ਸੁਣੀ ਆਪ ਕੀ ਮਹਿਮਾ ਭਾਰੀ।
ਮਹਾਰਾਜ ਤੁਸੀਂ ਅਜਰ ਨੂੰ ਜਰਨ ਵਾਲੇ ਜੇ, ਅਜਰ ਨੂੰ ਜਰ ਲੈਣ ਵਾਲੀ ਸ਼ਕਤੀ ਤੁਹਾਡੇ ਵਿੱਚ ਹੈ, ਤੁਹਾਡੀ ਬੜੀ ਭਾਰੀ ਮਹਿਮਾ ਮੈਂ ਸਿੱਖਾਂ ਕੋਲੋਂ ਸੁਣੀ, ਤੁਹਾਡੀ ਬੜੀ ਵੱਡੀ ਵਡਿਆਈ ਮੈਂ ਗੁਰਸਿੱਖਾਂ ਕੋਲੋਂ ਸੁਣੀ ਹੈ।
ਕਹਿ ਸ੍ਰੀ ਅੰਗਦ ਤੁਮ ਗੁਰ ਕੋ ਹੈ, ਕਰੋ ਉਚਾਰਨ ਨਿਜ ਮਤ ਜੋ ਹੈ।
ਗੁਰੂ ਅੰਗਦ ਸਾਹਿਬ ਜੀ ਕਹਿਣ ਲੱਗੇ ਜੀ, ਭਾਈ ਬਾਲਾ ਜੀ ਤੁਹਾਡੇ ਗੁਰੂ ਕੌਣ ਨੇ? ਸਤਿਗੁਰੂ ਗੁਰੂ ਅੰਗਦ ਸਾਹਿਬ ਪੁੱਛਦੇ, ਤੁਹਾਡਾ ਗੁਰੂ ਕੌਣ ਹੈ ਤੇ ਤੁਸੀਂ ਕਿਹੜੇ ਮਤ ਨਾਲ ਸੰਬੰਧਿਤ ਹੋ? ਤੁਹਾਡਾ ਮਤ ਕਿਹੜਾ ਹੈ? ਕਿਸ ਮਤ ਨੂੰ ਤੁਸੀਂ ਮੰਨਦੇ ਜੇ? ਤੇ ਤੁਹਾਡਾ ਸੁਭਾਅ ਬੜਾ ਨਿੱਘਾ, ਬੜਾ ਮਿੱਠਾ ਵਿੱਚ ਬੋਲੜੇ ਹੋ ਤੁਸੀਂ, ਦੱਸੋ ਤੁਹਾਡੇ ਗੁਰੂ ਕੌਣ ਹਨ?
ਮਦਰ ਬਚਨ ਸ਼ੁਭ ਨਿਰਦਲ ਸੁਣਾਓ, ਬਿਸ਼ਨ ਪਾਓ ਸਪਰਸ਼ ਨਾ ਕਾਓ।
ਤੁਹਾਡੇ ਬਚਨ ਬੜੇ ਮਧੁਰ ਮਿੱਠੇ ਨੇ, ਬੜਾ ਕੋਮਲ ਸੁਭਾਅ ਹੈ ਤੁਹਾਡਾ, ਤੇ ਏਦਾਂ ਜਾਪਦਾ ਵੀ ਵਿਸ਼ਵ ਵਿਕਾਰਾਂ ਦੀ ਹਵਾ ਤੱਕ ਨਹੀਂ ਲੱਗੀ ਤੁਹਾਨੂੰ, ਹਵਾ ਤੱਕ ਨਹੀਂ। ਇੱਕ ਤਾਂ ਵਿਸ਼ਵ ਵਿਕਾਰ ਆ ਜਾਂਦੇ ਨੇ ਅੰਦਰ, ਕਹਿੰਦੇ ਤੁਹਾਡੇ ਕੋਲੋਂ ਤਾਂ ਛੂਹੇ ਤੱਕ ਵੀ ਨਹੀਂ, ਹਵਾ ਤੱਕ ਨਹੀਂ ਲੱਗੀ ਵਿਸ਼ਵ ਵਿਕਾਰਾਂ ਦੀ। ਏਡਾ ਤੁਹਾਡਾ ਨਿੱਘਾ ਮਿੱਠਾ ਸੁਭਾਅ ਹੈ, ਭਾਈ ਬਾਲਾ ਜੀ ਮੈਨੂੰ ਦੱਸੋ ਤੁਹਾਡੇ ਗੁਰੂ ਕੌਣ ਨੇ, ਤੁਹਾਡਾ ਮਤ ਕੀ ਹੈ?
ਹੱਥ ਬੰਦ ਬੋਲਿਓ ਬਚ ਬਾਲਾ, ਸਭ ਰਾਵਰ ਕੋ ਵਿਆਸ ਵਿਸਾਲਾ।
ਹੱਥ ਜੋੜ ਕੇ ਭਾਈ ਸਾਹਿਬ, ਭਾਈ ਬਾਲਾ ਜੀ ਮਹਾਰਾਜ ਜੀ ਨੂੰ ਕਹਿੰਦੇ ਪਾਤਸ਼ਾਹ, ਆਪ ਜੀ ਕਿਹੜਾ ਨਹੀਂ ਜਾਣਦੇ, ਜਿਹੜੀ ਜੋਤ ਨਾਲ ਮੈਂ ਰਿਹਾ ਉਹੀ ਜੋਤ ਤਾਂ ਹੈ ਆਪ ਜੀ ਅੰਦਰ, ਜਿਹੜਾ ਕੋਈ ਤਿੰਨ ਹੈ ਇੱਥੇ ਤੇਲ ਹੈ, ਜਿਹੜਾ ਪਹਿਲੀ ਵਾਰੀ ਮਿਲ ਰਹੇ ਹੋ ਮੇਰੇ ਸਾਹਿਬ ਜੀ, ਸਭ ਕੁਝ ਜਾਣਦੇ ਹੋ, ਆਪ ਜੀ ਨੂੰ ਸਭ ਕੁਝ ਗਿਆਤ ਹੈ।
ਤਦ ਤੇ ਜੋ ਤੁਮ ਪੁੱਛਣ ਅਨਸਾਰੀ ਸੁਣੋ ਆਪ ਮੈਂ ਕਹੋ ਸੁਧਾਰੀ।
ਪਰ ਨੌਕਰ ਦਾ ਕੰਮ ਨਹੀਂ ਵੀ ਮਾਲਕ ਕਹੇ ਤੇ ਉਹ ਅੱਗੋਂ ਕਹੇ ਜੀ ਤੁਹਾਨੂੰ ਪਤਾ ਨੀ, ਨੌਕਰ ਦਾ ਮਤਲਬ ਹੁੰਦਾ ਵੀ ਮਾਲਕ ਕਹੇ ਤੇ ਜਿਵੇਂ ਪੁੱਛੇ ਉਹਨੂੰ ਉਸੇ ਤਰ੍ਹਾਂ ਦੱਸੇ। ਮਹਾਰਾਜ ਮੈਂ ਹਾਂ ਗੋਲਾ ਤੁਹਾਡੇ ਘਰ ਦਾ ਸੇਵਕ, ਤੇ ਜੇ ਫਿਰ ਵੀ ਆਪ ਜੀ ਪੁੱਛਦੇ ਹੋ ਤੇ ਮਹਾਰਾਜ ਮੈਂ ਦੱਸਦਾ ਹਾਂ, ਆਪ ਕਿਰਪਾ ਕਰਕੇ ਸੁਣੋ।
ਸ੍ਰੀ ਨਾਨਕ ਜੀ ਮਨ ਗੁਰ ਪੂਰਨ, ਕਲ ਕਲ ਮਲ ਰੁਜ ਪਦ ਰਜ ਚੂਰਨ।
ਮੇਰੇ ਗੁਰੂ ਨੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ
ਬੋਲੇ
ਐਸੇ ਗੁਰੂ ਨੇ ਜਿਹਨਾਂ ਦੇ ਚਰਨਾਂ ਦੀ ਧੂੜ ਮੱਥੇ ਤੇ ਲਾਈਏ ਤੇ ਪਾਪ ਸਾਰੇ ਨਸ਼ਟ ਹੋ ਜਾਂਦੇ ਨੇ, ਸਾੜੀ ਜਾਂਦੇ ਨੇ। ਇਹੋ ਜਿਹੇ ਸਤਿਗੁਰੂ ਗੁਰੂ ਨਾਨਕ ਸਾਹਿਬ ਮੇਰੇ ਗੁਰੂ ਹਨ। ਸਭ ਤੋਂ ਵੱਡੇ, ਸਭ ਤੋਂ ਉੱਚੇ, ਜਿਨ੍ਹਾਂ ਜਿਹਾ ਕੋਈ ਹੋਰ ਹੈ ਹੀ ਨਹੀਂ, ਉਹ ਮੇਰੇ ਗੁਰੂ ਹਨ।
ਜੰਬ ਮਤੰਗ ਕੋ ਸਰ ਕੇ ਸਿਰ,
ਪਖੰਡ ਰੂਪੀ ਆਖੀ ਨੂੰ ਸ਼ੇਰ ਵਾਂਗੂ ਨਾਸ ਕਰ ਦੇਣ ਵਾਲੇ, ਜਿਵੇਂ ਬੱਬਰ ਸ਼ੇਰ ਹਾਥੀ ਦਾ ਸ਼ਿਕਾਰ ਕਰਦਾ ਨਾ। ਭਾਈ ਬਾਲਾ ਜੀ ਕਹਿੰਦੇ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਬੱਬਰ ਸ਼ੇਰ ਤੁਲਨੇ, ਤੇ ਉਹਨਾਂ ਨੇ ਪਖੰਡ ਰੂਪੀ ਹਾਥੀ ਦੇ ਚੀਥੜੇ ਉਦੇੜ ਕੇ ਰੱਖ ਦਿੱਤੇ, ਪਖੰਡ ਵੀ ਵਹਿਣ ਦਿੱਤਾ ਉਹਨਾਂ। ਉਹ ਪਖੰਡ ਨੂੰ ਖਤਮ ਕਰਨ ਵਾਲੇ ਸ਼ੇਰ ਦੇ ਤੁਲ ਹਨ।
ਭਾਓ ਭਗਤ ਕਿਰਕੀ ਜਗਤ ਸੁਜਲ ਦਰ,
ਪ੍ਰੇਮਾ ਭਗਤੀ ਰੂਪੀ ਖੇਤੀ ਲਈ ਮੌਲੇ ਧਾਰ ਮੀਂਹ ਦੇ ਸਮਾਨ। ਜਿਵੇਂ ਖੇਤੀ ਚ ਮੀਂਹ ਪਵੇ ਤੇ ਉਹ ਫਸਲ ਉੱਗਦੀ ਆ ਨਾ, ਫਲੀ ਫੂਲ ਹੁੰਦੀ ਹੈ, ਕਹਿੰਦੇ ਏਦਾਂ ਪ੍ਰੇਮਾ ਭਗਤੀ ਰੂਪੀ ਖੇਤੀ ਲਈ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮੌਲੇ ਧਾਰ ਵਰਖਾ ਦੇ ਸਮਾਨ ਹਨ।
ਸੁਣ ਸ਼੍ਰੀ ਅੰਗਦ ਬਚਨੀ ਉਚਾਰਿਓ, ਤੁਮ ਗੁਰ ਨਾਨਕ ਰੂਪ ਨਿਹਾਰਿਓ।
ਗੁਰੂ ਅੰਗਦ ਸਾਹਿਬ ਬੜੇ ਹੈਰਾਨ ਜੇ ਹੋ ਕੇ, ਜਿਵੇਂ ਪਹਿਲੀ ਵਾਰ ਸੁਣ ਰਹੇ ਨੇ, ਹੈਰਾਨ ਜੇ ਹੋ ਕੇ ਕਹਿਣ ਲੱਗੇ, ਤੁਸੀਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਨਾ ਬੜੇ ਪਿਆਰ ਨਾਲ, ਤੁਸੀਂ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਦਿੱਤੇ ਨੇ, ਮੇਰੇ ਸਾਹਿਬ ਦੀ ਮੂਰਤ ਤੁਸੀਂ ਵੇਖੀ ਹੈ, ਇਸ ਤਰ੍ਹਾਂ ਪੁੱਛਣ ਲੱਗੇ।
ਕਬ ਕੀ ਗੁਰ ਸਿੱਖੀ ਮਨ ਮਾਨੀ, ਪਰਮ ਪ੍ਰੇਮ ਮੈਂ ਮਤਲਬ ਕਾਮੀ।
ਉਹਨਾਂ ਦੀ ਸਿੱਖੀ ਕਦੋਂ ਦੀ ਧਾਰਨ ਕੀਤੀ ਹੋਈ ਹੈ, ਤੁਹਾਡੀ ਮੱਤ ਉਹਨਾਂ ਦੇ ਬੜੇ ਗੂੜੇ ਪ੍ਰੇਮ ਦੇ ਰੰਗ ਚ ਲੱਭਦੀ ਹੋਈ ਹੈ। ਇਹ ਭਾਈ ਬਾਲਾ ਜੀ ਦੱਸੋ, ਤੁਸੀਂ ਭਲਾ ਕਦੋਂ ਦੀ ਉਹਨਾਂ ਦੀ ਗੁਰਸਿੱਖੀ ਧਾਰਨ ਕੀਤੀ ਹੈ?
ਬਾਲਾ ਬੋਲਿਓ ਸੁਣੋ ਦਿਆਲਾ, ਦਿਨ ਕੇ ਸੰਗ ਰਿਓ ਚਿਰ ਕਾਲਾ।
ਬਾਲਾ ਜੀ ਕਹਿਣ ਲੱਗੇ, ਦਿਆਲੂ ਸਾਹਿਬ ਜੀ, ਮੈਂ ਗੁਰੂ ਨਾਨਕ ਸਾਹਿਬ ਨਾਲ ਆਪਣੀ ਸਾਰੀ ਜ਼ਿੰਦਗੀ ਬਤੀਤ ਕੀਤੀ ਹੈ, ਮੇਰਾ ਸਾਰਾ ਜੀਵਨ ਹੀ ਉਹਨਾਂ ਦੀ ਸੇਵਾ ਚ ਬੀਤਿਆ, ਉਹਨਾਂ ਦੇ ਦਰਸ਼ਨ ਕਰਦਿਆਂ ਬਤੀਤ
ਹੋਇਆ। ਤਿੰਨ
ਸਾਲ ਮੇਰੀ ਉਮਰ ਉਹਨਾਂ ਤੋਂ ਵੱਡੀ ਹੈ, ਮੇਰਾ ਬਚਪਨ, ਮੇਰੀ ਜਵਾਨੀ ਤੇ ਮੇਰੀ ਬਜ਼ੁਰਗੀ ਵੀ ਉਹਨਾਂ ਦੇ ਨਾਲ ਹੀ ਕੀਤੀ, ਮੇਰੀ ਬਿਰਧ ਪੋਣੇ ਦੀ ਅਵਸਥਾ। ਜਦੋਂ ਕਰਤਾਰਪੁਰ ਸਾਹਿਬ ਆ ਗਏ, ਫਿਰ ਮੈਂ ਗਿਆ ਰਾਏ ਭੋਏ ਦੀ ਤਲਵੰਡੀ ਆਪਣੇ ਨਗਰ ਵਾਪਸ, ਉਹ ਕਰਤਾਰਪੁਰ ਸਾਹਿਬ ਰਹਿਣ ਲੱਗ ਪਏ, ਮੈਂ ਵਾਪਸ ਚਲਾ ਗਿਆ। ਤੇ ਮੇਰਾ ਬਚਪਨ, ਮੇਰੀ ਜਵਾਨੀ ਤੇ ਮੇਰੀ ਬਜ਼ੁਰਗੀ ਦੇ ਬਹੁਤ ਸਾਲ ਉਹਨਾਂ ਦੀ ਸੰਗਤ ਵਿੱਚ ਹੀ ਬੀਤੇ ਹਨ। ਦਇਆ ਦ੍ਰਿਸ਼ਟੀ ਕਰਕੇ ਸਤਿਗੁਰੂ ਜੀ ਨੇ ਮੈਨੂੰ ਦਸਾਂ ਦਿਸ਼ਾਵਾਂ ਦੇ ਵਿੱਚ ਦਰਸ਼ਨ ਵੀ ਕਰਾਏ, ਜਿੱਥੇ ਜਿੱਥੇ ਗਏ ਮੈਨੂੰ ਨਾਲ ਲੈ ਕੇ ਗਏ, ਮੇਰੇ ਤੇ ਇੱਡੀ ਦਇਆ ਕੀਤੀ ਸਤਿਗੁਰਾਂ ਨੇ, ਮੈਨੂੰ ਇੱਕ ਪਲ ਵਾਸਤੇ ਵੀ ਕੋਲੋਂ ਦੂਰ ਨਹੀਂ ਕੀਤਾ, ਦਸਾਂ ਦਿਸ਼ਾਵਾਂ ਦੇ ਵਿੱਚ ਮੈਨੂੰ ਨਾਲ ਲੈ ਕੇ ਗਏ।
ਤਾਰਿਓ ਜਗਤ ਦੀ ਏਕ,
ਚਰਨਾਂ ਵਿੱਚ ਰਹਿੰਦੇ ਅਸੀਂ ਵੇਖਦੇ ਰਹੇ ਕਿ ਕਿਵੇਂ ਉਹਨਾਂ ਨੇ ਕੌਡੇ ਨੂੰ ਤਾਰਿਆ, ਕਿਵੇਂ ਨੂਰ ਸ਼ਾਹ ਜਾਦੂਗਰਨੀ ਤੇ ਕਿਰਪਾ ਕੀਤੀ, ਕਿਵੇਂ ਭੂਮੀਏ ਚੋਰ ਦਾ ਉਧਾਰ ਕੀਤਾ, ਕਿਵੇਂ ਸੱਜਣ ਠੱਗ ਨੂੰ ਉਧਾਰਿਆ। ਸਾਡੇ ਵੇਖਦਿਆਂ ਵੇਖਦਿਆਂ ਜਿਵੇਂ ਉਹਨਾਂ ਜਗਤ ਨੂੰ ਤਾਰਿਆ, ਮੈਂ ਸਾਰੇ ਕੌਤਕ ਉਹਨਾਂ ਦੇ ਚਰਨਾਂ ਚ ਰਹਿ ਕੇ ਵੇਖਦਾ ਰਿਹਾ, ਉਹਨਾਂ ਦੇ ਚਰਨਾਂ ਚ ਰਹਿ ਕੇ ਤੱਕਦਾ ਰਿਹਾ।
ਦਇਆ ਐਨ ਸੁਣ ਮੈਨਗੇ, ਦੀਨ ਭਗਤ ਨਿਜ ਦਾਸ।
ਦਇਆ ਦੇ ਘਰ ਗੁਰੂ ਅੰਗਦ ਸਾਹਿਬ ਨੇ ਜਦੋਂ ਇਹ ਬਚਨ ਸੁਣੇ ਨਾ, ਭਾਈ ਬਾਲਾ ਜੀ ਦੇ ਮੁਖੋਂ ਸਾਰੀ ਜ਼ਿੰਦਗੀ ਉਹਨਾਂ ਨਾਲ ਬੀਤੀ, ਤੇ ਕਹਿੰਦੇ ਆਪਣੇ ਭਗਤ ਨੂੰ, ਆਪਣਿਆਂ ਦਾਸਾਂ ਨੂੰ ਭਗਤੀ ਦਾ ਦਾਨ ਦੇਣ ਵਾਲੇ,
ਉਸ ਕਰ ਕੁਝ ਪਰ ਕਰ ਮਿਲੇ ਗੁਰ ਧਰ ਪਰਮ ਹੋਲਾਸ।
ਗੱਡੀ ਨੂੰ ਕਾਹਲੀ ਨਾਲ ਉੱਠ ਕੇ ਭਾਈ ਬਾਲੇ ਨੂੰ ਘੁੱਟ ਕੇ ਬਾਹਾਂ ਵਿੱਚ ਲੈ ਕੇ ਗਲਵੱਕੜੀ ਪਾ ਕੇ ਮਿਲੇ, ਬਲਿਹਾਰ ਜਾਵਾਂ ਤੁਹਾਡੇ, ਕੁਰਬਾਨ ਜਾਵਾਂ, ਤੁਸੀਂ ਮੇਰੇ ਸਾਹਿਬ ਦੇ ਦਰਸ਼ਨ ਕੀਤੇ ਨੇ, ਤੁਸੀਂ ਆਪਣਾ ਸਾਰਾ ਜੀਵਨ ਉਹਨਾਂ ਦੀ ਸੰਗਤ ਬਤੀਤ ਕੀਤਾ, ਮੈਂ ਬਲਿਹਾਰ ਜਾਵਾਂ, ਕੁਰਬਾਨ ਜਾਵਾਂ।
ਕਿਉਂ ਪਈ ਬਹੁਰ ਦਿਲ ਦਿਲ ਮੁਝਾ ਬਿਰਾਕਾ, ਕਰ ਗੁਰ ਚਰਨ ਪਰਿਆ ਨਿਰਾਕਾ।
ਸਾਹਿਬ ਦੇ ਚਰਨਾਂ ਦਾ ਇਹੋ ਜਿਹਾ ਪਿਆਰ ਉਮੜਿਆ ਮਨ ਚ ਕਿ ਗੁਰੂ ਅੰਗਦ ਸਾਹਿਬ ਦੇ ਨੇਤਰ ਭਰ ਆਏ, ਅੱਖਾਂ ਵਿੱਚੋਂ ਨੀਰ ਵਹਿ ਤੁਰਿਆ। ਗੁਰੂ ਨਾਨਕ ਸਾਹਿਬ ਜੀ ਦੀ ਯਾਦ ਆਈ, ਉਸ ਯਾਦ ਵਿੱਚ ਨੇਤਰ ਵਹਿ ਤੁਰੇ ਹਨ।
ਪੀਰ ਨਾ ਧਰੇ ਅਧਿਕ ਸਰ ਅੰਸ, ਪਰ ਸਪੀਤ ਕੀ ਭਗਤ ਉਲਾਸ।
ਭਗਤੀ ਇਹੋ ਜਿਹੀ ਉਮਗੀ ਹਿਰਦੇ ਵਿੱਚੋਂ, ਧੀਰਜ ਵੀ ਰੱਖਦੇ ਮਨ ਚ, ਤੇ ਅੱਖਾਂ ਵਿੱਚੋਂ ਆਂਸੂ ਵਹਿੰਦੇ ਤੁਰੇ ਜਾ ਰਹੇ ਨੇ।
ਸਮਤਾ ਅਸ ਨਿਸਾ ਹੋਏ ਆਈ, ਬਾਲਾ ਰਹਿ ਪਇਓ ਤੇ ਛਾਈ।
ਭਾਈ ਬਾਲਾ ਜੀ ਚਲੇ ਗਏ ਨੇ, ਉਸ ਦਿਨ ਉੱਥੇ ਹੀ ਰਹੇ, ਪਰ ਗੁਰੂ ਅੰਗਦ ਸਾਹਿਬ ਜੀ ਇਹੋ ਜਿਹੇ ਵਿਰਾਗ ਵਿੱਚ ਆ ਗਏ ਵੀ ਅੱਜ ਲੰਗਰ ਵੀ ਨਹੀਂ ਛਕਿਆ, ਅੱਜ ਭੋਜਨ ਨਹੀਂ ਛਕਿਆ, ਰਾਤ ਪੈ ਗਈ, ਦਿਨ ਬੀਤ ਗਿਆ, ਤੇ ਅੱਖਾਂ ਚੋਂ ਹੰਝੂ ਫਿਰ ਵੀ ਵਹੀ ਜਾਂਦੇ ਨੇ। ਮਹਾਰਾਜ ਗੁਰੂ ਨਾਨਕ ਸਾਹਿਬ ਦੀ ਇਹੋ ਜਿਹੀ ਯਾਦ ਹਿਰਦੇ ਚਾਈ ਤੇ ਅੱਖਾਂ ਚੋਂ ਫਿਰ ਹੰਝੂ ਵਹੀ ਜਾਂਦੇ ਹਨ।
ਇੱਕ ਸੰਗਤ ਜੈ ਮਿਲ ਸੰਦਾਇਆ, ਤਹਾਂ ਬਸਿਓ ਸਭਿਆਂ ਨੂੰ ਮਨ ਮਾਇਆ।
ਭਾਈ ਬਾਲਾ ਜੀ ਜਿੱਥੇ ਸਿੱਖ ਸੰਗਤਾਂ ਸੀ ਉੱਥੇ ਚਲੇ ਗਏ, ਤੇ ਸੰਗਤ ਦਾ ਆਸਣ ਸੀ ਰਾਤ ਨੂੰ, ਉਹਨਾਂ ਵਿੱਚ ਭਾਈ ਬਾਲਾ ਜੀ ਜਾ ਕੇ ਬੈਠੇ, ਸੰਗਤ ਨਾਲ ਮੇਲ ਮਿਲਾਪ ਕੀਤਾ।
ਇਸ ਮੈਂ ਭਨ ਰਹੋ ਦਿਨ ਸਾਫਾ, ਸ੍ਰੀ ਨਾਨਕ ਦੀ ਸੁੰਦਰ ਗਾਥਾ।
ਜਿਹੜੇ ਸਿੱਖ ਬੈਠੇ ਸੀ ਨਾ, ਉਹ ਵੀ ਭਾਈ ਬਾਲੇ ਨੂੰ ਪੁੱਛਦੇ, ਦੱਸੋ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਸੁਣਾਓ। ਤੇ ਭਾਈ ਬਾਲਾ ਜੀ ਸਾਰੀ ਰਾਤ ਕਥਾ ਹੀ ਕਰਦੇ ਰਹੇ ਗੁਰੂ ਨਾਨਕ ਸਾਹਿਬ ਦੀ, ਸਾਰੀ ਰਾਤ ਮਹਾਰਾਜ ਸੱਚੇ ਪਾਤਸ਼ਾਹ ਦਾ ਜਾਗਤੀ ਸੁਣਾਉਂਦੇ ਰਹੇ।
ਅੰਗਦ ਮਗਨ ਲੱਗਿਓ ਮਨ ਧਿਆਨਾ, ਆਪਦਿਲ ਬੈਠਿਓ ਪਈ ਧਿਆਨਾ।
ਗੁਰੂ ਅੰਗਦ ਸਾਹਿਬ ਦਾ ਚੌਂਕੜਾ ਉਸੇ ਤਰ੍ਹਾਂ ਲੱਗਾ, ਅੱਖਾਂ ਬੰਦ ਨੇ, ਦਿਨ ਵੀ ਸਾਰਾ ਬੀਤ ਗਿਆ ਤੇ ਰਾਤ ਦੀ ਚੌਂਕੜਾ ਲੱਗੇ ਹੀ ਬਤੀਤ ਹੋ ਗਈ, ਨੇਤਰ ਬੁੰਦੇ ਹੋਏ, ਤੇ ਕਦੇ ਵਿਰਾਗ ਵਿੱਚ ਆ ਕੇ ਹੰਝੂ ਵੀ ਆ ਜਾਂਦੇ ਨੇ, ਤੇ ਕਦੇ ਸਮਾਧੀ ਵਿੱਚ ਫਿਰ ਟਿਕ ਕੇ ਬੈਠ ਜਾਂਦੇ ਨੇ। ਸਾਰੀ ਰਾਤ ਚੌਂਕੜੇ ਤੇ ਬੈਠਿਆ ਗੁਰੂ ਅੰਗਦ ਸਾਹਿਬ ਨੇ ਸਮਾਧੀ ਵਿੱਚ ਹੀ ਬਤੀਤ ਕੀਤੀ।
ਪੁਨ ਪੂਖਨ ਪ੍ਰਕਾਸ਼ਿਤ ਪਇਓ, ਛੁਟੀ ਸਮਾਧ ਜਨਾਨੋ ਕਇਓ।
ਮੈਨੂੰ ਸੂਰਜ ਚੜ ਗਿਆ, ਪ੍ਰਕਾਸ਼ ਹੋਇਆ, ਤੇ ਗੁਰੂ ਅੰਗਦ ਸਾਹਿਬ ਦੀ ਸਮਾਧੀ ਖੁੱਲੀ, ਤੇ ਮੇਰੇ ਸਾਹਿਬ ਨੇ ਇਸ਼ਨਾਨ ਪਾਨ ਕੀਤਾ, ਦਿਨ ਚੜਿਆ ਤੇ ਇਸ਼ਨਾਨ ਕੀਤਾ।
ਐਸੇ ਬੋਰ ਬੁਲਾਇਓ ਬਾਲਾ, ਬੰਧਨ ਕਈ ਆਨ ਤਤਕਾਲਾ।
ਆ ਕੇ ਬਹਿ ਗਏ ਤੇ ਸਿੱਖਾਂ ਨੂੰ ਕਿਹਾ, ਜਾਓ ਭਾਈ ਬਾਲਾ ਜੀ ਨੂੰ ਬੁਲਾਓ ਜਿਹੜੇ ਕੱਲ ਆਏ ਸਨ। ਇੱਕਦਮ ਉੱਠ ਕੇ ਇਸ਼ਨਾਨ ਪਾਨ ਕਰਕੇ ਫਿਰ ਆ ਕੇ ਬਹਿ ਗਏ। ਵੇਖੋ ਗੁਰੂ ਕਥਾ ਸੁਣਨ ਦਾ ਚਾਓ, ਆਪ ਗੁਰੂ ਨੇ ਫਿਰ ਗੁਰੂ ਦੀ ਕਥਾ ਸੁਣਨ ਦਾ ਚਾਓ, ਤੇ ਕਹਿੰਦੇ ਜਾਓ ਭਾਈ ਬਾਲਾ ਜੀ ਨੂੰ ਬੁਲਾ ਕੇ ਲਿਆਓ।
ਹੇਰਾ ਗੁਰ ਅੰਗਦ ਸ੍ਰੀ ਮੁਖ ਗਯੋ, ਸਭੀ ਇਤਿਹਾਸ ਸੁਣਾਓ।
ਸਾਹਿਬ ਜੀ ਕਹਿਣ ਲੱਗੇ, ਭਾਈ ਬਾਲਾ ਜੀ ਮੇਰੇ ਤੇ ਕਿਰਪਾ ਕਰੋ, ਮੈਨੂੰ ਗੁਰੂ ਨਾਨਕ ਸਾਹਿਬ ਦਾ ਸਾਰਾ ਇਤਿਹਾਸ ਸੁਣਾਓ, ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਸਾਰੀ ਕਥਾ ਸੁਣਾਓ।
ਸ੍ਰੀ ਨਾਨਕ ਕੇ ਜਨਮ ਤੇ ਸਕਲ ਕਥਾ ਸਮਝਾਓ।
ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਤੋਂ ਲੈ ਕੇ ਉਹਨਾਂ ਦੇ ਪ੍ਰਕਾਸ਼ ਧਾਰਨ ਦੀ ਕਥਾ ਵੀ, ਉਸ ਪ੍ਰਕਾਸ਼ ਧਾਰਨ ਤੋਂ ਬਾਅਦ ਦੀ ਫਿਰ ਕਥਾ ਉਹ ਆਪ ਜੀ ਕਿਰਪਾ ਕਰਕੇ ਸੁਣਾ। ਉਹ ਭਾਈ ਸਾਹਿਬ ਭਾਈ ਬਾਲਾ ਜੀ ਕਥਾ ਸੁਣਾਉਣੀ ਸ਼ੁਰੂ ਕਰ ਲੈ, ਉਹ ਕਥਾ ਦੀ ਭੂਮਿਕਾ ਅੱਗੇ ਅੱਗੇ ਬੰਨੀ ਜਾ ਰਹੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਉਹ ਪਵਿੱਤਰ ਇਤਿਹਾਸ ਗੁਰੂ ਅੰਗਦ ਸਾਹਿਬ ਹੋਰ ਵੀ ਬੇਅੰਤ ਗੁਰੂ ਕੇ ਸਿੱਖ ਸੁਣ ਰਹੇ ਨੇ। ਮਹਾਰਾਜ ਜੀ ਕਿਰਪਾ ਕਰਨ, ਸਾਨੂੰ ਵੀ ਕਤਨ ਕਰਨ ਨੂੰ ਸਰਵਣ ਕਰਨ ਦਾ ਬਲ ਬਖਸ਼ਿਸ਼ ਕਰਨ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਅੱਜ ਇਤਿਹਾਸ ਅਸੀਂ ਪੜ੍ਹ ਸੁਣ ਤੱਕ ਵਾਸਤੇ ਸਾਨੂੰ ਇਹ ਇਤਿਹਾਸ ਦਾ ਸੋਮਾ ਪ੍ਰਾਪਤ ਹੋ ਸਕਿਆ। ਗੁਰੂ ਸਾਹਿਬ ਦਾ ਜਗ ਕਤਨ ਕਰਦਿਆਂ ਹੋਇਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਜਿਸ ਪਿਆਰੇ ਸਿਉਂ ਨੇ